Ey arkadaş, main hoor tha nahi, jis peh karun benanti, mera dukh sukh tujh hi paas. Dandaut bandhan anik baar, sarv kala samrath, dolan tera kho prabhu, नानक देह कर हथ, डोलन तेरा खो हो प्रभु, नानक देह कर हथ। परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हाजूरी अंदर संध्या दे इस गुरमत दीवान दी आप जी हाजरी भर रहे हो। सन्मान योग भाई साहब जी ने अमृत गुरबाणी कीर्तन हुणे श्रवण कराया है। सोमवार तो लेके कल तक गुरु नानक साहिब महाराज जी दी रचना तो उचारण कीते हुए अमृत बचन श्री राग दा पहला शब्द और इस पहले शब्द दे चार पदियां दे नाल जो सतगुरु ने रहाओ दियां दो तुकां बख्शिश कीतियां ने इस दी विचार आपां प्रारंभ कीती है। ए रहाओ दे अमृत बचन हर बिन जियो जल बल जाओ मैं आपना गुर पूछ देखिया अवर नाही थाओ। आओ साध संगत जो विचार दी लड़ी पिछले तीन दिना तो आपां आरंभ कीती है उसे लड़ी नू आप जी दे सन्मुख अगे बेनती कर सकां। आप जितने सतगुरु जी दी चरण शरण विच सुभाए मान को कृपा करो आसीस बख्शो कोई भी रसना हजूर दी बख्शिश फतेह तो विरवी वांझी ना रहे। प्यार अदब नाल उचारण करदे हुए आसीस बख्शो जी। वाहिगुरु जी का खालसा वाहिगुरु जी की फतेह। हजूर दी बख्शिश नाल कल आपां विचार रहे सां कि गुरु नानक साहिब जी दे ए अमृत बोल ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਤੇ ਸਤਿਗੁਰੂ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਇਨਸਾਨ ਦਾ ਅੰਦਰ ਜਿਹੜਾ ਉਹ ਸੜ ਬਲ ਜਾਂਦਾ ਹੈ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ। ਅਰਜ਼ ਕਲ ਕੀਤੀ ਸੀ, ਇਸ ਮਨੁੱਖੀ ਸਰੀਰ ਵਿੱਚ ਪਰਮਾਤਮਾ ਨੇ ਬਹੁਤ ਸਾਰੀਆਂ ਅਦ੍ਰਿਸ਼ਟ ਤਾਕਤਾਂ, ਸ਼ਕਤੀ ਜਾਂ ਐਨਰਜੀ ਸ਼ਬਦ ਵਰਤਾਂ, ਉਹ ਟਿਕਾ ਕੇ ਰੱਖਿਆ ਹੋਇਆ ਹੈ। ਬਾਹਰਮੁਖੀ ਦੇਖਣ ਤੋਂ ਸਿਰਫ ਇਹੀ ਭਾਸਦਾ ਹੈ ਕਿ ਪੰਜਾਂ ਤੱਤਾਂ ਦਾ ਸਰੀਰ ਹੈ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ। ਸਰੀਰ ਦੇ ਅੰਦਰ ਅਦ੍ਰਿਸ਼ਟ ਪਰ ਅੰਟਰਨਲ ਜਿਹੜੇ ਪਾਰਟ ਨੇ ਉਹ ਆਪਣਾ ਕੰਮ ਕਰੀ ਜਾ ਰਹੇ ਆ। ਕੇਵਲ ਸਰੀਰ ਇਹ ਨਹੀਂ, ਇਸ ਸਰੀਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ, ਕਿਉਂਕਿ ਅਸੀਂ ਕੱਲ ਵੇਖਿਆ ਸੀ ਅੰਦਰ ਅੱਗ ਦੇ ਦਰਿਆ ਪਏ ਚੱਲਦੇ ਨੇ, ਪਰ ਮੈਡੀਕਲ ਸਾਇੰਸ ਵਾਲਾ ਕਹੇਗਾ ਝੂਠ ਹੈ, ਅੰਦਰ ਪਾਣੀ ਹੈ, ਖੂਨ ਹੈ, ਵੱਖ ਵੱਖ ਜਿਹੜੀ ਤਾਕਤ ਚਾਹੀਦੀ ਸਰੀਰ ਨੂੰ ਉਹ ਕੁਛ ਹੈ, ਕਿੱਥੇ ਅੱਗ ਬਲਦੀ ਦੇਖੀ ਆਪਾਂ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੱਲਾ ਸਰੀਰ ਨਹੀਂ, ਇਸ ਸਰੀਰ ਵਿੱਚ ਦੋਸ਼ ਵੀ ਨੇ, ਇਸ ਸਰੀਰ ਵਿੱਚ ਗੁਣ ਵੀ ਨੇ, ਸੱਚਮੁੱਚ ਇਸ ਸਰੀਰ ਵਿੱਚ ਸ਼ੈਤਾਨ ਵੀ ਵੱਸਦਾ ਹੈ, ਇਸ ਸਰੀਰ ਦੇ ਵਿੱਚ ਭਗਵਾਨ ਵੀ ਵੱਸਦਾ ਹੈ। ਇਸ ਸਰੀਰ ਦੇ ਅੰਦਰ ਬੇੜਾ ਡੋਬਣ ਵਾਲੇ ਵੀ ਬੈਠੇ ਨੇ ਤੇ ਇਸ ਸਰੀਰ ਵਿੱਚ ਪਰਮਾਤਮਾ ਨੇ ਡੁੱਬਦੇ ਨੂੰ ਤਾਰਨ ਵਾਲੇ ਵੀ ਗੁਣ ਟਿਕਾਏ ਹੋਏ ਨੇ। ਥੋੜੇ ਜਿਹੇ ਅਸੀਂ ਬਾਣੀ ਚੋਂ ਬਚਨ ਲੈ ਲਈਏ, ਉਸੇ ਲੜੀ ਨੂੰ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਅੰਦਰ ਅਗਨ ਹੈ। ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਹਜ਼ੂਰ ਨੇ ਫਰਮਾਇਆ ਕਿ ਇਸ ਸਰੀਰ ਦੇ ਢਾਂਚੇ ਵਿੱਚ ਪਰਮੇਸ਼ਵਰ ਜੀ ਆਪ ਆਪਣਾ ਆਸਨ ਲਾ ਕੇ ਬੈਠੇ ਆ। ਅੱਜ ਸਵੇਰ ਇੱਥੇ ਹੁਕਮਨਾਮਾ ਸੀ ਜੀ ਕਿ ਪਹਿਲ ਪੁਰੀਏ ਪੁੰਡਰਿਕ ਵੰਨਾ ਤਾਂ ਚੇ ਖੰਸਾ ਸਗਲੇ ਜਨਾ। ਉਸ ਦੀ ਵਿਆਖਿਆ ਕਰਦਿਆਂ ਮੈਂ ਇੱਕ ਪ੍ਰਮਾਣ ਵਜੋਂ ਬਚਨ ਕਿਹਾ ਸੀ, ਆਸਾ ਕੀ ਵਾਰ ਦੀ ਪਹਿਲੀ ਪੌੜੀ ਜਦੋਂ ਤੁਸੀਂ ਪੜ੍ਹਦੇ ਹੋ ਉਸ ਵਿੱਚ ਗੁਰਦੇਵ ਨੇ ਇੱਕ ਤਾਂ ਪਰਮੇਸ਼ਵਰ ਦੇ ਸਫੁਰ ਹੋਣ ਦਾ ਜ਼ਿਕਰ ਕੀਤਾ ਹੈ, ਦੂਸਰਾ ਆ ਜਿੰਨਾ ਕੁਝ ਪਰਮਾਤਮਾ ਨੇ ਬਾਹਰਮੁਖੀ ਸਿਰਜਿਆ ਇਹ ਐਵੇਂ ਨਹੀਂ, ਰੂਹਾਨੀਅਤ ਦੇ ਤੌਰ ਤੇ ਇਹ ਸਾਰੀ ਨਾਮ ਦੀ ਸ਼ਕਤੀ ਦਾ ਪਸਾਰਾ ਹੈ। ਚੌਥਾ ਬਚਨ, ਤੀਸਰਾ ਕਿ ਜੋ ਕੁਝ ਸਿਰਜਿਆ ਹੈ ਪਰਮਾਤਮਾ ਬਿਲਕੁਲ ਉਹਦੇ ਤੋਂ ਵੱਖ ਨਹੀਂ, ਹਰ ਚੀਜ਼ ਨੂੰ ਸਿਰਜ ਕੇ ਆਪਣਾ ਟਿਕਾਣਾ ਉਹਦੇ ਵਿੱਚ ਹੀ ਬਣਾ ਕੇ ਬੈਠ ਗਿਆ ਹੈ। ਅਸੀਂ ਇਹ ਪੌੜੀ ਪੜ੍ਹਨੇ ਖਾਂ, ਆਪੀ ਨੇ ਆਪ ਸਾਜਿਓ। ਤੇ ਸੁਬਾਹ ਇੱਕ ਅਰਜ਼ ਕੀਤੀ ਸੀ ਕਿਉਂਕਿ ਲੜੀ ਨੂੰ ਅੱਗੇ ਤੋਰਨ ਲਈ ਕਿ ਆਪੀ ਨੇ ਆਪ ਸਾਜਿਓ ਦਾ ਲਫ਼ਜ਼ੀ ਅਰਥ ਏ ਆਪੀ ਨੇ ਆਪ ਦਾ ਅਰਥ ਏ ਆਪਣੇ ਆਪ ਨੂੰ ਆਪ, ਤੇ ਸਾਜਿਓ ਦਾ ਤੁਸੀਂ ਕੋਸ਼ ਵਿੱਚ ਅਰਥ ਪੜੋਗੇ ਦਾ ਅਰਥ ਏ ਸਿਰਜਣਾ, ਉਤਪਤੀ। ਪਰ ਕੀ ਸਾਜਨ ਤੋਂ ਪਹਿਲਾਂ ਕੀ ਸੀ? ਜਿਹੜਾ ਆਪੀ ਨੇ ਆਪ ਸਾਜਿਓ ਹੈ ਇਹਦਾ ਮਤਲਬ ਉਸ ਤੋਂ ਪਹਿਲਾਂ ਰੱਬ ਦੀ ਹੋਂਦ ਨਹੀਂ ਸੀ? ਗੁਰਮੁਖ ਪਿਆਰੇ ਵਿਦਵਾਨ ਕਹਿੰਦੇ ਆਪੀ ਨੇ ਆਪ ਸਾਜਿਓ ਦਾ ਭਾਵ ਹੈ ਕਿ ਜਦੋਂ ਉਸ ਅਫੁਰ ਨੇ ਆਪਣੇ ਆਪ ਨੂੰ ਸਫੁਰ ਕਰ ਲਿਆ, ਪਹਿਲਾਂ ਸਿਰਫ ਸੁਣ ਵਿੱਚ ਸੀ, ਪਰ ਜਦੋਂ ਦੇ ਆਪਣੇ ਅੰਦਰ ਆਪਣੇ ਖਿਆਲ ਹੈ ਕਿ ਮੈਂ ਆਪਣਾ ਵਿਸਤਾਰ ਕਰਨਾ ਹੈ, ਉਹਨੂੰ ਕਿਸੇ ਦੂਜਾ ਤੇ ਕੋਈ ਹੈ ਹੀ ਨਹੀਂ ਤੇ ਦੂਜੇ ਦੀ ਸਲਾਹ ਕਦੀ ਲੈਂਦਾ ਵੀ ਨਹੀਂ। ਗੁਰੂ ਅਰਜੁਨ ਸਾਹਿਬ ਤਾਂ ਬਚਨ ਕਰਦੇ ਆ ਬੀਓ ਪੂਛ ਨਾ ਮਸਲ ਧਰੈ, ਜੋ ਕਿਛ ਕਰੇ ਸੋ ਆਪੇ ਕਰੇ, ਆਪਣੇ ਫੈਸਲੇ ਆਪ ਲੈਂਦਾ, ਕਿਸੇ ਦੂਜੇ ਤੋਂ ਕਦੀ ਨਹੀਂ ਉਹ ਪੁੱਛਦਾ। ਹੁਣ ਆਪਣੇ ਆਪ ਅਫੁਰ ਤੋਂ ਸਫੁਰ ਜਦੋਂ ਕੀਤਾ, ਆ ਸਿਰਜਣਾ ਬਣਾਈ, ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ। ਫਿਰ ਬੇਨਤੀ ਸੁਣਿਓ, ਅਫੁਰ ਤੋਂ ਸਫੁਰ ਹੋਇਆ, ਉਹਨੇ ਇਸ ਸਫੁਰਤਾ ਦੇ ਵਿੱਚ ਗੱਲ ਥੋੜੀ ਜਿਹੀ ਔਖੀ ਜਿਹੀ ਲੱਗੇਗੀ, ਪਰ ਮੈਂ ਇੱਕ ਬੇਨਤੀ ਕਰਾਂ, ਨਾ ਤਾਂ ਕੌਮੀ ਚ ਮੈਂ ਸ਼ਬਦ ਕਹਿ ਰਿਹਾ, ਹਰ ਚੀਜ਼ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਮੌਜੂਦ ਹੈ। ਸਾਖੀ ਛੇਤੀ ਸਮਝ ਪੈ ਜਾਏਗੀ, ਕਹਾਣੀ ਸੁਣਾਵਾਂਗਾ ਛੇਤੀ ਸਮਝ ਪਏਗੀ, ਪਰ ਅਸੀਂ ਰੋਜ਼ ਇਹ ਬਚਨ ਪੜ੍ਹਨੇ। ਆਪੀ ਨੇ ਆਪ ਨੂੰ ਉਹਨੇ ਸਫੁਰ ਕੀਤਾ, ਜਿਹਨੂੰ ਆਪ ਜੀ ਚੌਪਈ ਸਾਹਿਬ ਵਿੱਚ ਪੜ੍ਹਦੇ ਹੋ ਕਿ ਜਬ ਉਦਕਰਕ ਕਰਾ ਕਰਤਾਰਾ। ਦੋ ਚੀਜ਼ਾਂ ਨੇ ਸੰਸਾਰ ਨੂੰ ਚਲਾਉਣ ਦੀਆਂ, ਇੱਕ ਹੈ ਸੰਜੋਗ, ਇੱਕ ਹੈ ਵਿਜੋਗ। ਅਸੀਂ ਰੋਜ਼ ਇਹ ਪੜ੍ਹਨੇ ਵੀ ਆ ਕਿ ਸਾਰੇ ਸੰਸਾਰ ਨੂੰ ਦੋ ਚੀਜ਼ਾਂ ਚਲਾਉਂਦੀਆਂ ਪਈਆਂ ਨੇ, ਸੰਜੋਗ ਵਿਜੋਗ। ਦੋ ਕਾਰ ਚਲਾਵੈ ਲੇਖ ਹੈ ਆਵੈ ਭਾਗ। ਫਿਰ ਬੇਨਤੀ ਸੁਣਿਓ, ਜਦੋਂ ਪਰਮਾਤਮਾ ਨੇ ਇਹ ਕਿਹਾ ਆਪਣੇ ਮਨ ਚ ਹੀ, ਮਨ ਸ਼ਬਦ ਵੀ ਮੇਰਾ ਖਿਆਲ ਉੱਥੇ ਕੋਈ ਨਹੀਂ ਢੁਕਦਾ ਜੀ, ਉਹਦਾ ਕੀ ਰੂਪਰੇਖ, ਪਰ ਸਮਝਾਉਣ ਵਾਸਤੇ ਆਪਣੇ ਆਪਾਂ ਉਹਦਾ ਖਿਆਲ ਹੋਇਆ, ਮੈਂ ਵਿਸਤਾਰ ਕਰਨਾ ਹੈ। ਉਹਨੇ ਧਰਤੀ ਬਣਾ ਦਿੱਤੀ, ਪਰਜਾ ਬਣਾ ਦਿੱਤੀ, ਪਤਾ ਨਹੀਂ ਕਿੰਨਾ ਕੁਝ ਸਿਰਜ ਦਿੱਤਾ ਇਸ ਸੰਸਾਰ ਵਿੱਚ। ਸੰਸਾਰ ਦਾ ਅਰਥ ਕੇਵਲ ਆਪਣੀ ਧਰਤੀ ਨਹੀਂ ਕਰਨਾ, ਪਤਾ ਨਹੀਂ ਕਰੋੜਾਂ ਉਹਨੇ ਸੂਰਜ ਬਣਾ ਦਿੱਤੇ, ਕਈ ਬਣਾ ਦਿੱਤੇ। ਜਬ ਉਦਕਰ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ। ਉਹਨੇ ਫੈਲਾਓ ਕੀਤਾ, ਜਿਹਨੂੰ ਕਹਿੰਦੇ ਆਪੀ ਨੇ ਆਪ ਸਾਜਿਓ। ਇਹਨੂੰ ਸਮਝਣ ਵਾਸਤੇ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇ ਦੇਣਾ। ਦੇਖੋ ਬੋੜ ਦਾ ਬੀਜ ਇੱਥੇ ਸ਼ਾਇਦ ਮਿਲੇ ਕਿ ਨਾ, ਆਪਾਂ ਉੱਥੇ ਇੰਡੀਆ ਦੇਖਦੇ ਹਾਂ, ਬੋੜ ਤੇ ਪਿੱਪਲ ਦਾ ਬੀਜ ਖਸਖਸ ਦੇ ਦਾਣੇ ਨਾਲੋਂ ਵੀ ਬਰੀਕ ਹੁੰਦਾ ਹੈ। ਹੁਣ ਉਸ ਅਣਜਾਣ ਬੰਦਾ ਜਿਹਨੂੰ ਸਮਝ ਕੋਈ ਨਹੀਂ ਉਸ ਰੁੱਖ ਦੀ, ਉਹਦੀ ਤਲੀ ਤੇ ਬੀਜ ਰੱਖੋ ਤੇ ਬੋਲ ਕੇ ਕਹੋ ਕਿ ਇਸ ਵਿੱਚ ਇੱਕੋ ਬ੍ਰਿਕਸ਼ ਹੈ ਜੋ ਕਈ ਸਾਲ ਜੀਏਗਾ, ਹਜ਼ਾਰਾਂ ਸਾਲ ਇਹ ਰੁੱਖ ਕਾਇਮ ਰਹੇਗਾ। ਇਸ ਦੇ ਥੱਲੇ ਹਜ਼ਾਰਾਂ ਬੰਦੇ ਬੈਠ ਸਕਦੇ ਆ, ਜਿਹਨੂੰ ਸਮਝ ਕੋਈ ਨਹੀਂ ਕਹੇਗਾ ਨਿੱਕਾ ਜਿਹਾ ਦਾਣਾ ਇਹ ਕੀ। ਸੱਚ ਇਹ ਵੇ ਸੁਣ ਇਸ ਤਰ੍ਹਾਂ ਹੈ ਜਿਵੇਂ ਬੋੜ ਦਾ ਬੀਜ ਹੈ, ਤੇ ਆਪਣੀ ਸਿਰਜਣਾ ਕਰਨੀ ਇਸ ਤਰ੍ਹਾਂ ਹੈ ਜਿਵੇਂ ਨਿੱਕੇ ਜਿਹੇ ਬੀਜ ਵੀ ਤੋਂ ਏਡਾ ਵੱਡਾ ਰੁੱਖ ਪੈਦਾ ਹੋ ਗਿਆ। ਮਹਾਰਾਜ ਨੇ ਬਾਣੀ ਚ ਇੱਕ ਬਚਨ ਕਿਹਾ, ਬਟਕ ਬੀਜ ਮੈਂ ਰਵ ਰਹੇ ਜਾਂ ਕੋ ਤੀਨ ਲੋਕ ਵਿਸਥਾਰ। ਉਸ ਆਪਣੇ ਆਪੇ ਚ ਉਹਨੇ ਵਿਸਤਾਰ ਕੀਤਾ, ਜਬ ਉਦਕਰ ਕਰਾ ਕਰਤਾਰਾ ਪਰਜਾ ਧਰਤਬ ਦੇ ਅਪਾਰਾ। ਜਬ ਆ ਕਰਕ ਕਰਤ ਹੋ ਕਬ ਹੂੰ, ਡੇਟ ਨਹੀਂ ਦੱਸੀ, ਜਦੋਂ ਤੇਰੀ ਮਰਜ਼ੀ ਆਈ ਮੈਂ ਸਾਰੇ ਬਣਾਏ ਨੂੰ ਆਪਣੇ ਵਿੱਚ ਖਿੱਚ ਲੈਣਾ ਤੇ ਪਰਮਾਤਮਾ ਕੁਛ ਨਹੀਂ ਰਹਿਣਾ, ਨਾ ਬੰਦਾ ਨਾ ਪਸ਼ੂ ਨਾ ਆ ਧਰਤੀ ਨਾ ਸੂਰਜ, ਕੁਛ ਵੀ ਨਹੀਂ, ਸਭ ਕੁਝ ਤੇਰੇ ਚੋਂ ਨਿਕਲਿਆ, ਤੇਰੇ ਵਿੱਚ ਫਿਰ ਸਮਾ ਜਾਏਗਾ। ਫਿਰ ਸੁਣਿਓ, ਮੈਂ ਅਰਜ਼ ਕੀਤੀ ਵੀ ਇਹ ਸਰੀਰ ਅੱਗ ਦੀ ਗੱਲ ਚੱਲੀ, ਕੱਲੀ ਅਗਨੀ ਚ ਬਹੁਤ ਕੁਛ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ। ਉਹਨੇ ਫਿਰ ਨਾਮ ਵਿੱਚੋਂ ਇਹ ਸ੍ਰਿਸ਼ਟੀ, ਦੋਈ ਕੁਦਰਤ ਦਾ ਅਰਥ ਸ੍ਰਿਸ਼ਟੀ ਬਣਾ ਦਿੱਤੀ। ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਹੋ। ਆਸਣ ਦਾ ਅਰਥ ਅਸੀਂ ਸਾਰੇ ਜਾਣਦੇ, ਚੌਂਕੜਾ ਮਾਰ ਕੇ ਬਹਿਣਾ, ਟਿਕਾਣਾ ਬਣਾਉਣਾ, ਜੋ ਕੋਈ ਸਿਰਜਿਆ ਉਹਦੇ ਵਿੱਚ ਆਪਣਾ ਆਸਣ ਬਣਾ ਕੇ ਡਿੱਠੋ ਦਰ ਤੇ ਦੇਖਣ ਲੱਗ ਪਿਆ, ਤੇ ਚਾਓ ਦਾ ਅਰਥ ਹੈ ਮਜਬੂਰੀ ਵਸ ਨਹੀਂ, ਜੋ ਕੁਝ ਉਹਨੇ ਬਣਾਇਆ ਸੱਚ ਵੇ ਹਰ ਚੀਜ਼ ਵਿੱਚ ਉਹ ਆਪਣਾ ਆਸਣ ਲਾ ਕੇ ਚਾਹ ਦੇ ਨਾਲ ਦੇਖਦਾ ਪਿਆ ਹੈ। ਇੱਕ ਤਾਂ ਗੱਲ ਬੜੀ ਸਪਸ਼ਟ, ਇਹ ਸਰੀਰ ਚ ਕੱਲੀ ਅੱਗ ਨਹੀਂ, ਨੈਗੇਟਿਵ ਨਹੀਂ, ਕੇਵਲ ਮੈਂ ਬੇਨਤੀ ਕਰਾਂਗਾ, ਇਸ ਸਰੀਰ ਵਿੱਚ ਸਰੀਰ ਨੂੰ ਬਣਾਉਣ ਵਾਲਾ ਵੀ ਬੈਠਾ ਹੈ। ਇਸੇ ਨੂੰ ਬਾਣੀ ਨੇ ਕਿਹਾ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਭਗਤ ਸਾਹਿਬ ਜੀ ਨੇ ਕਿਹਾ ਕਿ ਦਿਲ ਮੈਂ ਖੋਜ ਦਿਲੋ ਦਿਲ ਖੋਜੋ ਇਹੀ ਠੌਰ ਮੁਕਾਮਾ। ਭਗਤ ਪੀਪਾ ਜੀ ਕਹਿੰਦੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਸ ਕਾਇਆ ਦੇ ਵਿੱਚ ਮੰਦਰ ਕਹਿ, ਕਾਇਆ ਹੀ ਯਾਤਰਾ ਕਰਦੀ ਪਈ ਹੈ, ਸਭ ਕੁਝ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੇ ਇਸ ਕਾਇਆ ਦੇ ਵਿੱਚ ਟਿਕਾ ਦਿੱਤਾ। ਇਹਦੇ ਵਿੱਚ ਗੁਣ ਵੀ ਨੇ। ਦੇਖੋ ਜੇਕਰ ਕੋਈ ਇਨਸਾਨ ਕਿਸੇ ਤੇ ਭਲਾ ਕਰ ਰਿਹਾ, ਦਇਆ ਕਰ ਰਿਹਾ, ਉਹ ਵੀ ਤਾਂ ਫੁਰਨਾ ਅੰਦਰੋਂ ਹੀ ਉੱਠਿਆ ਨਾ, ਤੇ ਜਿਹੜਾ ਨਿਰਦੈਤਾ ਵਾਲਾ ਉਹਦੇ ਅੰਦਰੋਂ ਵੀ ਫੁਰਨਾ ਅੰਦਰੋਂ ਹੀ ਉੱਠਿਆ। ਕਿਸੇ ਦਾ ਦੁੱਖ ਵੇਖ ਕੇ ਕੋਈ ਅੱਖਾਂ ਭਰ ਰਿਹਾ, ਹੌਕੇ ਲੈ ਰਿਹਾ, ਤੇ ਕੋਈ ਕਿਸੇ ਨੂੰ ਦੁੱਖ ਦੇ ਕੇ ਖਿੜਖੜਾ ਕੇ ਹੱਸਦਾ ਪਿਆ, ਤਾਂ ਸਭ ਕੁਝ ਸਰੀਰ ਵਿੱਚੋਂ ਨਿਕਲਦਾ। ਤਾਂ ਹੀ ਮੈਂ ਕਿਹਾ ਇਹਦੇ ਵਿੱਚ ਹੀ ਰਾਕਸ਼ ਬੈਠਾ ਹੈ, ਇਹਦੇ ਵਿੱਚ ਹੀ ਦੇਵਤਾ ਬੈਠਾ ਹੈ, ਇਸ ਵਿੱਚ ਹੀ ਪਾਪ ਲੁਕਿਆ, ਇਸ ਵਿੱਚ ਹੀ ਪੁੰਨ ਲੁਕਿਆ ਹੈ। ਮਹਾਰਾਜ ਨੇ ਸ਼ਬਦ ਵਰਤਿਆ, ਭਾਈ ਕਿ ਅਸਲ ਚ ਇਸ ਸਰੀਰ ਦਾ ਅੰਦਰ ਜਿਹੜਾ ਹੈ ਉਹ ਅੱਗ ਆ ਨਹੀਂ ਜਿਵੇਂ ਕੋਲਿਆਂ ਦੀ ਅੱਗ ਲੱਗੇ ਜਾਂ ਬਾਹਰ ਦੀ, ਉਦਾਹਰਨ ਅੱਗ ਦੀ ਲਈ ਹੈ। ਸੱਚ ਇਵੇ ਕਿ ਬੰਦੇ ਦੇ ਆਪਣੇ ਅੰਦਰ ਦੇ ਹੀ ਮੰਦੇ ਖਿਆਲ ਅੱਗ ਦੇ ਭਾਂਬੜ ਬਣ ਕੇ ਅੰਦਰ ਨੂੰ ਸਾੜਦੇ ਪਏ। ਆਓ ਇੱਕ ਬਚਨ ਮੈਂ ਹੋਰ ਆਪਣਾ ਕਰਨਾ, ਖਰਬਿਨ ਜੀਓ ਜਲ ਬਲ ਜਾਓ ਸ਼ਬਦ ਆਪਾਂ ਐਤਵਾਰ ਤੱਕ ਪੂਰਾ ਕਰਾਂਗੇ। ਕੱਲ ਮੈਂ ਕਿਹਾ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਮਾਰੂ ਰਾਗ ਹੈ। ਔਰ ਇਸ ਸ਼ਬਦ ਨੂੰ ਸੁਣ ਕੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਚ ਆ ਗਏ ਸਨ। ਉਹ ਸ਼ਬਦ ਹੈ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ। ਉਸ ਵਿਚ ਇੱਕ ਬਚਨ ਹੁੰਦਾ, ਕਾਇਆ ਆਰਨ ਹਰਬਿਨ ਜੀਓ ਜਲ ਬਲ ਜਾਓ। ਕਾਇਆ ਆਰਨ ਮਨ ਵਿਚ ਲੋਹਾ ਪੰਚ ਅਗਮ ਤਿਤ ਲਾਗ ਰਹੀ। ਕੱਲ ਮੈਂ ਕਿਹਾ ਸੀ ਚਾਰ ਅੱਗ ਦੀਆਂ ਨਦੀਆਂ, ਤੇ ਅੱਜ ਅਸੀਂ ਬਾਣੀ ਚੋਂ ਲਿਆ ਪੰਚ ਅਗਨ। ਸ਼ਬਦ ਹੈ ਕਾਇਆ ਦਾ ਅਰਥ ਬੌਡੀ, ਆਰਨ ਦਾ ਲਫ਼ਜ਼ੀ ਅਰਥ ਹੈ ਜੀ ਉਹ ਭੱਠੀ ਜਿਸ ਵਿਚ ਲੁਹਾਰ ਅੱਗ ਬਾਲਦਾ ਸੀ। ਇਹ ਵੀ ਬੜੀ ਪੁਰਾਣੀ ਉਦਾਹਰਨ ਹੈ, ਬਹੁਤ ਘੱਟ ਪਿੰਡਾਂ ਵਿਚ ਲੁਹਾਰ ਨੇ ਜਿਹੜੇ ਭੱਠੀਆਂ ਬਾਲ ਕੇ ਲੋਹੇ ਨੂੰ ਤਪਾਉਂਦੇ ਨੇ। ਸਰੀਰ ਇੱਕ ਭੱਠੀ ਦੀ ਤਰ੍ਹਾਂ ਹੈ ਤੇ ਇਸ ਭੱਠੀ ਦੇ ਅੰਦਰ ਲੁਹਾਰ ਤਾਂ ਇੱਕੋ ਅੱਗ ਲਾਉਂਦਾ ਮਾਚਿਸ ਰਾਹੀਂ ਤੀਲੀ ਰਾਹੀਂ, ਪਰ ਇਸ ਭੱਠੀ ਵਿਚ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਜ ਤਰ੍ਹਾਂ ਦੀ ਅੱਗ ਲੱਗੀ ਹੋਈ। ਉੱਥੇ ਮਹਾਰਾਜ ਨੇ ਕਾਮ ਕ੍ਰੋਧ ਲੋਭ ਅਹੰਕਾਰ ਕਿਹਾ। ਕਾਇਆ ਆਰਨ ਮਨ ਵਿਚ ਲੋਹਾ, ਉਸ ਭੱਠੀ ਦੇ ਵਿਚ ਮੈਟਲ ਹੈ, ਐਰਨ ਹੈ, ਲੋਹਾ ਹੈ, ਪਰ ਇਸ ਕਾਇਆ ਦੀ ਭੱਠੀ ਦੇ ਵਿਚ ਪਰਮਾਤਮਾ ਨੇ ਮਨ ਨੂੰ ਲੋਹਾ ਬਣਾਇਆ ਹੋਇਆ ਹੈ ਤੇ ਪੰਜੇ ਅੱਗਾਂ ਇਹਨੂੰ ਲੱਗੀਆਂ ਨੇ। ਕਾਮ ਦਾ ਫੁਰਨਾ ਵੀ ਤਾਂ ਮਨ ਵਿਚ ਹੀ ਉੱਠਦਾ ਹੈ, ਕ੍ਰੋਧ ਦਾ ਫੁਰਨਾ ਵੀ ਤਾਂ ਉਹਦੇ ਵਿਚ ਉੱਠਦਾ ਹੈ। ਇਸ ਮਨ ਨੂੰ ਪੰਜੇ ਅੱਗਾਂ ਨੇ ਸਾੜਿਆ ਪਿਆ ਤੇ ਮਹਾਰਾਜ ਕਹਿੰਦੇ ਜਦੋਂ ਇਹ ਅੱਗਾਂ ਮਨ ਦੇ ਉੱਤੇ ਅਸਰ ਕਰਦੀਆਂ ਨੇ, ਬੁੱਝਣ ਨਹੀਂ ਦਿੰਦੀਆਂ, ਇੱਕੋ ਦਮ ਇਹਨਾਂ ਅਧੀਨ ਕੀਤੇ ਹੋਏ ਜਿਹੜੇ ਪਾਪ ਕਰਮ ਨੇ ਉਹ ਕੋਲੇ ਬਣ ਬਣ ਕੇ ਇਸ ਬੁੱਝਦੀ ਹੋਈ ਅੱਗ ਨੂੰ ਦੁਬਾਰਾ ਫਿਰ ਤੇਜ਼ ਕਰ ਦਿੰਦੇ। ਪਾਪਾਂ ਦੇ ਕੋਲੇ ਪੈਂਦੇ ਆ, ਪੰਜਾਂ ਵਿਕਾਰਾਂ ਦੀ ਅੱਗ ਹੈ ਤੇ ਲੁਹਾਰ ਕੀ ਕਰਦਾ ਜੀ, ਬਲਦੀ ਅੱਗ ਦੇ ਉੱਤੇ ਕੋਲੇ ਪਾਉਂਦਾ ਤੇ ਜਦੋਂ ਲੋਹੇ ਨੂੰ ਤਪਾਵੇ, ਮੰਨ ਲਓ ਜਿਹੜਾ ਪਾਸਾ ਲੋਹੇ ਦਾ ਲਾਲ ਹੋਣ ਤੋਂ ਸੜਨ ਤੋਂ ਬਿਨਾਂ ਰਹਿ ਜਾਏ ਉਹ ਇੱਕ ਔਜ਼ਾਰ ਵਰਤਦਾ ਜੀ, ਉਹਨੂੰ ਉੱਥੇ ਸੰਨੀ ਕਹਿੰਦੇ ਆ। ਲੋਹੇ ਦਾ ਔਜ਼ਾਰ ਸੰਨੀ ਨਾਲ ਘੁੱਟ ਕੇ ਤਪਦੇ ਲੋਹੇ ਨੂੰ ਪਕੜਦਾ ਤੇ ਜਿਹੜਾ ਪਾਸਾ ਜਿਹੜੀ ਸਾਈਡ ਅਜੇ ਨਹੀਂ ਸੜੀ ਉਹਨੂੰ ਭਖਦੇ ਹੋਏ ਕੋਲਿਆਂ ਤੇ ਰੱਖ ਦਿੰਦਾ। ਮੈਂ ਬੇਨਤੀ ਕਰਾਂ ਕਿਹੜੀ ਅੱਗ ਲੱਗ ਗਈ? ਪੰਜਾਂ ਵਿਕਾਰਾਂ ਦੀ ਅੱਗ ਲੱਗੀ। ਪਾਪਾਂ ਦੇ ਕੋਲੇ ਅੱਗ ਨੂੰ ਮਚਾਉਂਦੇ ਪਿਆ ਤੇ ਚਿੰਤਾ ਇੱਕ ਉਹ ਸੰਨੀ ਹੈ ਜਿਹਨੂੰ ਟੈਂਸ਼ਨ ਕਹਿੰਦੇ ਆ, ਚਿੰਤਾ ਦੀ ਸੰਨੀ ਨੇ ਕੋਈ ਪਾਸਾ ਸੜਨ ਤੋਂ ਬਿਨਾਂ ਰਹਿਣ ਨਹੀਂ ਦਿੱਤਾ, ਜਿਹੜਾ ਪਾਸਾ ਬਚਿਆ ਚਿੰਤਾ ਨੇ ਉਹ ਵੀ ਫੂਕ ਕੇ ਰੱਖ ਦਿੱਤਾ। ਇਹ ਹੈ ਹਰਬਿਨ ਜੀਓ ਜਲ ਬਲ ਜਾਓ। ਕਾਇਆ ਆਰਨ ਮਨ ਵਿਚ ਲੋਕਾ ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਪਹੀ, ਚਿੰਤਾ ਦੀ ਸੰਨੀ ਨੇ ਫੂਕ ਦਿੱਤਾ। ਇਹਦੇ ਸੜਨ ਦਾ ਕਾਰਨ ਪ੍ਰਭੂ ਦਾ ਨਾਮ ਵਿਸਰਨਾ। ਇਸੇ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਮੀ ਦਿਸਾਈ। ਕਿਤੇ ਬਾਹਰ ਮੁਖੀ ਸ਼ਹਿਰਾਂ ਨੂੰ ਅੱਗ ਥੋੜਾ ਲੱਗੀ ਸੀ, ਸ਼ਹਿਰ ਨੂੰ ਅੱਗ ਜਾਂ ਅਹਿਮਦਾਬਾਦ ਲੱਗੀ ਜਾਂ ਲਾਹੌਰ ਲੱਗੀ ਜਦੋਂ ਬਾਬਾ ਜੀ ਗਏ, ਪਰ ਮਹਾਰਾਜ ਤਾਂ ਭਾਈ ਸਾਹਿਬ ਕਹਿੰਦੇ ਸਾਰੀ ਧਰਤੀ ਫੂਕੀ ਗਈ, ਸੜਦੀ ਪਈ ਏ। ਤੇ ਸੱਚ ਇਹ ਜੇ ਆਪਾਂ ਜਿੰਨੇ ਬੈਠੇ ਆ, ਮੇਰਾ ਖਿਆਲ ਸਾਨੂੰ 99% ਪਤਾ ਹੈ ਜਿਨ੍ਹਾਂ ਨਾਲ ਵਾਹ ਪੈਂਦਾ, ਤਕਰੀਬਨ ਕਿਸੇ ਨਾ ਕਿਸੇ ਅੱਗ ਨਾਲ ਸਾਰੇ ਦੇ ਸੜੇ ਸੜੇ ਹੋਏ ਆ। ਇਹ ਗੱਲ ਵੱਖਰੀ। ਮਸਕੀਨ ਸਾਹਿਬ ਨੇ ਇੱਥੇ ਇੱਕ ਵਾਰ ਸ਼ਬਦ ਕਹੇ ਸਨ, ਮੇਰਾ ਖਿਆਲ 97 ਦੀ ਗੱਲ ਹੈ ਕਿ 98 ਦੀ, ਜਦੋਂ ਇਕੱਠੇ ਸੀ ਉਹਨਾਂ ਕਿਹਾ ਸੀ ਕਿ ਆਮ ਬੰਦਾ ਜਿਹੜਾ ਜਰ ਨਹੀਂ ਸਕਦਾ ਉਹਦੀ ਅੱਗ ਦਾ ਪਤਾ ਸਮਾਜ ਨੂੰ, ਰਿਸ਼ਤੇਦਾਰਾਂ ਨੂੰ, ਮੁਹੱਲੇ ਵਾਲਿਆਂ ਨੂੰ ਲੱਗ ਜਾਂਦਾ। ਜਿਹੜਾ ਵਿਚਾਰਾ ਜਰੀ ਜਾਂਦਾ ਬਲਦੀ ਉਹਦੇ ਵਿਚ ਵੀ ਏ, ਪਰ ਉਹਦਾ ਪਤਾ ਕਿਸੇ ਨੂੰ ਨਹੀਂ ਲੱਗਦਾ, ਅੰਦਰੋਂ ਫੁਕੀਂਦਾ ਪਿਆ। ਉਹਨਾਂ ਉਦਾਹਰਨ ਦਿੱਤੀ ਸੀ ਬੜੀ ਪੁਰਾਣੀ, ਮੈਨੂੰ ਯਾਦ ਅੱਜ ਆ ਗਿਆ ਬੈਠਿਆਂ। ਉਹ ਸ਼ਬਦ ਉਹਨਾਂ ਵਰਤੇ ਸਨ, ਉਹ ਕਹਿੰਦੇ ਪਹਿਲਾਂ ਪਹਿਲਾਂ ਪਿੰਡਾਂ ਦੇ ਵਿਚ ਅਜੇ ਵੀ ਲੋਕੀ ਸੁੱਕੇ ਗੋਹੇ ਦੀ ਅੱਗ ਬਾਲਦੇ ਸਨ, ਲੱਕੜਾਂ ਦੀ ਅੱਗ ਬਾਲਦੇ ਸਨ, ਪਰਾਲੀ ਇਕੱਠੀ ਕਰਕੇ ਬੀਬੀਆਂ ਚੁੱਲ੍ਹੇ ਚ ਬਾਲ ਕੇ ਲੋਹ ਤੇ ਰੋਟੀ ਪਕਾਉਂਦੀਆਂ ਰਹੀਆਂ। ਪਰ ਜਿੱਥੇ ਗੋਹੇ ਦੀ, ਲੱਕੜ ਦੀ, ਪਰਾਲੀ ਦੀ ਅੱਗ ਬਲੇਗੀ, ਪਰਾਲੀ ਸ਼ਬਦ ਆਪ ਸਮਝਦੇ ਹੋ ਨਾ, ਉਦੋਂ ਉੱਥੇ ਜਿੱਥੇ ਅੱਗ ਬਲੇਗੀ ਉੱਥੇ ਧੂੰ ਬਾਹਰ ਨਿਕਲਦਾ ਸੀ ਤੇ ਪਿੰਡ ਵਿੱਚ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਫਲਾਣੇ ਦੇ ਘਰ ਵਿੱਚ ਅੱਗ ਬਲ ਗਈ ਕਿਉਂਕਿ ਧੂੰ ਹੀ ਲੋਕਾਂ ਨੂੰ ਦੱਸ ਦਿੰਦਾ ਸੀ ਬੋਲਣ ਦੀ ਲੋੜ ਨਹੀਂ ਸੀ ਪੈਂਦੀ ਇਹਨਾਂ ਦੇ ਚੁੱਲ੍ਹੇ 'ਚ ਅੱਗ ਬਲ ਗਈ। ਉਹ ਕਹਿੰਦੇ ਮਾੜੇ ਬੰਦੇ ਦਾ ਦੁੱਖ ਇਸ ਤਰ੍ਹਾਂ ਹੈ ਜਿਵੇਂ ਗਰੀਬ ਦੇ ਚੁੱਲ੍ਹੇ 'ਚ ਪਰਾਲੀ ਦੀ ਅੱਗ ਬਲਦੀ ਹੈ। ਧੂੰ ਉੱਤੇ ਗਿਆ ਪਤਾ ਸਭ ਨੂੰ ਲੱਗ ਗਿਆ ਪਰ ਅੱਗੇ ਬੰਦੇ ਨੇ ਕੀ ਕੀਤਾ ਜੀ ਉਹਨੇ ਲੱਕੜ ਬਾਲਣ ਦੀ ਥਾਂ ਸੁੱਕੇ ਗੋਹੇ ਬਾਲਣ ਦੀ ਥਾਂ ਉਹਨੇ ਕੋਲੇ ਲੈ ਆਂਦੇ ਕੋਲਿਆਂ 'ਚ ਅੱਗ ਬਾਲੀ ਪਰ ਜਦੋਂ ਅੱਗ ਬਲਣ ਲੱਗੀ ਉਹਨੇ ਅੰਗੀਠੀ ਬਾਹਰ ਗਲੀ ਦੇ ਵਿੱਚ ਰੱਖ ਦਿੱਤੀ ਜਾਂ ਚੁੱਲ੍ਹੇ 'ਚ ਕੋਲਿਆਂ ਨੂੰ ਜਦੋਂ ਫੂਕਿਆ ਤੇ ਧੂੰ ਉਹਨਾਂ ਦਾ ਵੀ ਬਾਹਰ ਨਿਕਲ ਕੇ ਆ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਅੱਗ ਬਲ ਪਈ ਹੈ। ਤੀਸਰਾ ਬਚਨ ਉਹ ਕਰਦੇ ਸਨ ਕਿ ਬੰਦੇ ਨੇ ਅੰਗੀਠੀ ਤੋਂ ਅੱਗੇ ਆ ਤੇਲ ਵਾਲੇ ਸਟੋਪ ਆਏ ਉੱਥੇ ਉਸ ਦਾ ਧੂੰ ਇੰਨਾ ਨਹੀਂ ਸੀ ਜਿੰਨਾ ਗੋਹੇ ਦਾ ਲੱਕੜ ਦਾ ਕੋਲੇ ਦਾ ਧੂੰ ਹੈ ਸਟੋਪ ਬਲਦਾ ਇੰਨਾ ਧੂੰ ਨਹੀਂ ਪਰ ਇਹ ਸੱਚਾਈ ਸੀ ਜਦੋਂ ਬਲਦਾ ਸੀ ਧੂ ਤੋਂ ਬਿਨਾਂ ਉਹਦੀ ਆਵਾਜ਼ ਹੀ ਲੋਕਾਂ ਨੂੰ ਦੱਸ ਦਿੰਦੀ ਸੀ ਇਸ ਘਰ ਵਿੱਚ ਅੱਗ ਬਲ ਪਈ ਹੈ ਉਹਦੀ ਆਵਾਜ਼ ਆ ਜਾਂਦੀ ਸੀ। ਉਹ ਕਹਿੰਦੇ ਸਨ ਅੱਗੇ ਗੈਸ ਤੇ ਬਿਜਲੀ ਦੇ ਚੁੱਲ੍ਹੇ ਆ ਗਏ ਨਾ ਧੂੰ ਨਿਕਲਦਾ ਨਾ ਆਵਾਜ਼ ਆਉਂਦੀ ਏ ਪਰ ਕਹਿੰਦੇ ਨੇ ਲੋਕ ਸਿਆਣੇ ਹੋ ਗਏ ਕਿ ਦੁੱਖਾਂ ਨੂੰ ਜਰ ਜਰ ਕੇ ਮੁਸਕਰਾ ਕੇ ਇਸ ਤਰ੍ਹਾਂ ਦੁੱਖ ਲੁਕਾਈ ਬੈਠੇ ਆ ਜਿਵੇਂ ਗੈਸ ਦਾ ਚੁੱਲ੍ਹਾ ਤੇ ਬਿਜਲੀ ਦੀ ਅੱਗ ਗਵਾਂਢੀ ਨੂੰ ਪਤਾ ਨਹੀਂ ਲੱਗਦੀ। ਮਤ ਸਮਝਿਓ ਕਿ ਉਹਨਾਂ ਘਰ 'ਚ ਅੱਗ ਨਹੀਂ ਬਲਦੀ ਪਈ ਬਲਦੀ ਜ਼ਰੂਰ ਏ ਪਤਾ ਨਹੀਂ ਲੱਗਦਾ ਪਰ ਉਹ ਅੱਗ ਅੰਗੀਠੀ ਨਾਲੋਂ ਖਤਰਨਾਕ ਹੈ। ਸੱਚ ਇਹ ਵੇ ਕਿ ਗੁਰਮੁਖੋ ਕੋਈ ਘਰ ਕੋਈ ਸਰੀਰ ਮੈਂ ਨੈਗੇਟਿਵ ਨਹੀਂ ਕਹਿ ਰਿਹਾ ਕੋਈ ਤਨ ਐਸਾ ਨਹੀਂ ਜਿਸ ਵਿੱਚ ਅੱਗ ਦਾ ਲਾਂਬੂ ਨਹੀਂ ਬਲਦਾ ਪਿਆ। ਬਾਬਾ ਜੀ ਨੇ ਸ਼ਬਦ ਵਰਤਿਆ ਕਿ ਕਿਜ ਨਾ ਬੁੱਝੈ ਕਿਜ ਨਾ ਸੁੱਝੈ ਬਾਬਾ ਫਰੀਦ ਜੀ ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆ ਗੁੱਝੀ ਭਾਹੇ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾਂ ਆਏ। ਕਹਿੰਦੇ ਇੱਥਾਂ ਤਾਂ ਗੁੱਝੀ ਅੱਗ ਬਲੀ ਬਾਬਾ ਜੀ ਦਾ ਬਚਨ ਹੈ ਜਿੱਥੇ ਪ੍ਰਗਟ ਹੋ ਗਈ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਬਾਏ ਜਗ ਉੱਚੇ ਜੜ ਕੇ ਦੇਖਿਆ ਤਾਂ ਘਰ ਘਰ ਏਖਾ ਅੱਗ। ਗੁਰਮੁਖੋ ਕੋਈ ਅੱਗ ਹੈ ਕੋਈ ਅੰਦਰ ਹੈ ਸੜਨ ਤੋਂ ਬਿਨਾਂ ਜਿਹੜਾ ਹੋਵੇ। ਮੈਂ ਫਿਰ ਸ਼ਬਦ ਵਰਤਾਂਗੇ ਦੇ ਸੜਨ ਦਾ ਕਾਰਨ ਕਿ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਬਾਜੋ ਗੁਰੂ ਗੁਬਾਰ ਹੈ ਖੈ ਖੈ ਕਰਦੀ ਸੁਣੀ ਲੁਕਾਈ ਗੁਰੂ ਤੋਂ ਬਿਨਾਂ ਅੰਦਰ ਸੜ ਰਿਹਾ ਸੀ। ਕੱਲ ਤੱਕ ਅਸੀਂ ਅੱਜ ਤੱਕ ਵਾਚਿਆ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ ਨਾਮ ਹੀ ਅੰਦਰ ਨੂੰ ਠੰਡ ਦਿੰਦਾ। ਜਿਹੜੇ ਅਗਲੇ ਪਦੇ ਸ਼ੁਰੂ ਹੋਣੇ ਨੇ ਉਹਨਾਂ ਵਿੱਚ ਚਾਰ ਵਾਰੀ ਇਹ ਬਚਨ ਆਉਣਾ ਇੱਕੋ ਬਚਨ ਚਾਰ ਵਾਰੀ ਆਉਣਾ। ਉਹ ਬਚਨ ਹੈ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਅਰਥ ਬੜੇ ਸੌਖੇ ਨੇ ਜੀ ਇੱਕ ਖਿੰਨ ਵਿੱਚ ਸਤੁਕ ਦੇ ਅਰਥ ਹੋ ਜਾਣਗੇ ਪਰ ਮੈਂ ਅੱਜ ਇਹ ਬੇਨਤੀ ਕਰਨੀ ਚਾਹੁੰਦਾ ਸਿਰਫ ਉਸ ਤੁਕ ਤੇ ਕਿ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਇਸ ਵਿੱਚ ਪਹਿਲੀ ਗੱਲ ਤਾਂ ਜਿਹੜੇ ਚਾਰ ਪਦੇ ਨੇ ਇਸ ਵਿੱਚ ਮਹਾਰਾਜ ਜੀ ਨੇ ਚਾਰ ਤਰ੍ਹਾਂ ਦੇ ਬੰਦੇ ਦੇ ਅੰਦਰ ਦੀ ਤ੍ਰਿਸ਼ਨਾ ਦਾ ਜ਼ਿਕਰ ਕੀਤਾ ਹੈ। ਮੈਂ ਬੇਨਤੀ ਕਰਾਂਗਾ ਇਸ ਵਿੱਚ ਇੱਕ ਪਦਾਰਥਾਂ ਦੀ ਤ੍ਰਿਸ਼ਨਾ ਹੈ ਦੂਸਰੀ ਭੋਗ ਵਿਲਾਸ ਦੀ ਤ੍ਰਿਸ਼ਨਾ ਹੈ ਤੀਸਰਾ ਇਹਦੇ ਵਿੱਚ ਵਿਭੂਤੀਆਂ ਦੀ ਤ੍ਰਿਸ਼ਨਾ ਹੈ ਤੇ ਚੌਥੀ ਰਾਜ ਭਾਗ ਐਸ਼ਵਰਜ ਦੀ ਤ੍ਰਿਸ਼ਨਾ ਹੈ। ਇਸ ਬੇਨਤੀ ਨੂੰ ਫਿਰ ਸੁਣਿਓ ਪਦਾਰਥਾਂ ਦੀ ਤ੍ਰਿਸ਼ਨਾ ਭੋਗਾਂ ਦੀ ਤ੍ਰਿਸ਼ਨਾ ਵਿਭੂਤੀਆਂ ਦੀ ਤ੍ਰਿਸ਼ਨਾ ਤੇ ਚੌਥਾ ਸ਼ਬਦ ਹੈ ਐਸ਼ਵਰਜ ਦੀ ਤ੍ਰਿਸ਼ਨਾ। ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਮੋਤੀ ਹੀਰੇ ਸਭ ਕੁਝ ਆ ਜਾਂਦੇ ਨੇ ਭੋਗਾਂ ਦੀ ਤ੍ਰਿਸ਼ਨਾ ਅੰਦਰ ਜਿਸਮਾਨੀ ਭੁੱਖ ਆ ਜਾਂਦੀ ਹੈ ਵਿਭੂਤੀਆਂ ਦੀ ਤ੍ਰਿਸ਼ਨਾ ਵਿੱਚ ਨਾ ਮੋਤੀ ਗੇਰੇ ਨਹੀਂ ਉਹ ਇੱਕ ਆਪਣੇ ਤਰ੍ਹਾਂ ਦੀ ਤ੍ਰਿਸ਼ਨਾ ਹੈ। ਉਹ ਝੌਂਪੜੀ ਵਿੱਚ ਬੈਠਾ ਹੋਇਆ ਕਈ ਸਾਲ ਤਪੱਸਿਆ ਕਰਦਾ ਹੋਇਆ ਉਹਦੇ ਅੰਦਰ ਵੀ ਇੱਕ ਤ੍ਰਿਸ਼ਨਾ ਉਪਜਦੀ ਹੈ ਕਿ ਇਸ ਸਮਾਜ ਵਿੱਚ ਲੋਕ ਮੇਰਾ ਸਤਿਕਾਰ ਕਰਨ ਰੂਹਾਨੀਅਤ ਵਿੱਚ ਰਸਤੇ ਤੇ ਚੱਲਦਾ ਹੋਇਆ ਉਹਦੀ ਆਪਣੀ ਇੱਕ ਤ੍ਰਿਸ਼ਨਾ ਉਪਜਦੀ ਹੈ ਕਿ ਮੇਰੇ ਚੇਲੇ ਮੇਰੀ ਚੱਲਦੀ ਮੇਰੇ ਸ਼ਬਦ ਸੱਤਿਆ ਸੱਚ ਇਹ ਵੇ ਉਹ ਵੀ ਤ੍ਰਿਸ਼ਨਾ ਦਾ ਰੂਪ ਧਾਰਨ ਕਰ ਜਾਂਦੀ ਏ ਤੇ ਚੌਥੀ ਮੈਂ ਬੇਨਤੀ ਕੀਤੀ ਜੀ ਰਾਜ ਭਾਗ ਦੀ ਤ੍ਰਿਸ਼ਨਾ ਮੇਰਾ ਹੀ ਹੁਕਮ ਚੱਲਦਾ ਹੋਵੇ। ਮਹਾਰਾਜ ਨੇ ਤਿੰਨਾਂ ਦਾ ਇਹਦਾ ਜ਼ਿਕਰ ਕੀਤਾ ਇਸ ਨੂੰ ਫਿਰ ਦੁਬਾਰਾ ਅਸੀਂ ਦੇਖੀਏ ਇਹਦੇ ਅਰਥ ਇੱਕ ਵਿਦਵਾਨ ਕਰਦੇ ਹੁੰਦੇ ਸਨ, ਦਾਮ ਚਾਮ ਕਾਮ ਔਰ ਨਾਮ, ਚਾਰ ਤਰ੍ਹਾਂ ਦੀ ਤ੍ਰਿਸ਼ਨਾ, ਜਿਨ੍ਹਾਂ ਨੂੰ ਮੈਂ ਇਹ ਵਿਭੂਤੀਆਂ ਦੀ ਤ੍ਰਿਸ਼ਨਾ ਪਦਾਰਥਾਂ ਦੀ, ਉਹ ਕਹਿੰਦੇ ਸਨ ਪਹਿਲੀ ਗੱਲ ਦਾਮ, ਦਾਮ ਦਾ ਅਰਥ ਹੈ ਦਮੜੇ ਦੀ ਅੰਦਰ ਤ੍ਰਿਸ਼ਨਾ ਹੈ, ਮਾਇਆ ਦੀ ਤ੍ਰਿਸ਼ਨਾ। ਚਾਮ ਦੀ ਤ੍ਰਿਸ਼ਨਾ ਦਾ ਅਰਥ ਹੈ ਜਿਸਮਾਨੀ ਭੁੱਖ, ਤੇ ਉਸ ਤੋਂ ਅੱਗੇ ਸੀ ਕਾਮ ਦੀ, ਕਾਮ ਦਾ ਅਰਥ ਹੈ ਅੰਦਰ ਕਾਮਨਾਵਾਂ ਦੀ ਤ੍ਰਿਸ਼ਨਾ, ਤੇ ਚੌਥਾ ਨਾਮ, ਨਾਮ ਦਾ ਅਰਥ ਪ੍ਰਭੂ ਦਾ ਨਾਮ ਨਹੀਂ, ਮੇਰਾ ਨਾਮ ਹੀ ਹਰ ਥਾਂ ਤੇ ਹੋਵੇ। ਮਹਾਰਾਜ ਕਹਿੰਦੇ ਇਹ ਵੀ ਇੱਕ ਤਰ੍ਹਾਂ ਦੀ ਤ੍ਰਿਸ਼ਨਾ ਹੈ। ਇਸ ਨੂੰ ਥੋੜਾ ਜਿਹਾ ਬਾਣੀ ਚੋਂ ਆਪਾਂ ਦੇਖ ਲਈਏ, ਤ੍ਰਿਸ਼ਨਾ ਹੈ ਕਿ ਇਹ ਗੱਲ ਵੱਖਰੀ, ਮਿਟੇ ਨਾ ਮਿਟੇ ਬਿਮਾਰੀ ਬਾਰੇ ਤਾਂ ਜਾਣਨਾ ਚਾਹੀਦਾ ਨਾ, ਕਿਸੇ ਨੂੰ ਕੋਈ ਰੋਗ ਲੱਗਦਾ ਹੈ, ਇਲਾਜ ਹੋਵੇ ਨਾ ਹੋਵੇ, ਪਰ ਅਗਲਾ ਇਹ ਤਾਂ ਦੱਸਦਾ ਵੀ ਇਹ ਬਿਮਾਰੀ ਇਹ ਵੀ ਇਸ ਤਰ੍ਹਾਂ ਪੈਦਾ ਹੋਈ। ਹੁਣ ਤ੍ਰਿਸ਼ਨਾ ਕੀ ਹੈ? ਅਸਲ ਚ ਤ੍ਰਿਸ਼ਨਾ ਇੱਕ ਅੰਦਰ ਦੇ ਤੀਵਰ ਫੁਰਨਿਆਂ ਦਾ ਪ੍ਰਵਾਹ ਹੈ ਜਿਹੜਾ ਨਿਰੰਤਰ ਅੰਦਰ ਚੱਲਦਾ ਰਹਿੰਦਾ, ਤੇ ਬਾਹਰ ਮੁਖੀ ਜੋ ਕੋਈ ਦੇਖਦਾ ਉਹ ਸੁਰਤ ਤੇ ਪ੍ਰਭਾਵ ਪਾਉਂਦਾ ਕਿ ਇਸ ਦੀ ਪ੍ਰਾਪਤੀ ਮੈਨੂੰ ਹੋ ਜਾਏ। ਤ੍ਰਿਸ਼ਨਾ ਅੰਦਰ ਫੁਰਨਾ ਪੈਦਾ ਕਰਦੀ ਏ, ਪ੍ਰਾਪਤੀ ਵਾਸਤੇ ਬੰਦਾ ਲੋਭ ਵਿੱਚ ਪ੍ਰਵਿਰਤ ਕਰਦਾ ਹੈ। ਲੋਭ ਤੇ ਤ੍ਰਿਸ਼ਨਾ ਦੋਨੋਂ ਬੜੇ ਨੇੜੇ ਦਾ ਰਿਸ਼ਤਾ ਰੱਖਦੇ ਆ। ਉਸ ਤੋਂ ਬਾਅਦ ਫਿਰ ਇਹ ਇੱਛਾ ਰੂਪ ਹੋ ਕੇ, ਆਸਾ ਰੂਪ ਹੋ ਕੇ, ਮਨਸਾ ਰੂਪ ਹੋ ਕੇ ਲਗਾਤਾਰ ਇਹਦਾ ਚਿੰਤਨ ਚੱਲਦਾ ਰਹਿੰਦਾ, ਇਹ ਮੇਰੇ ਕੋਲ ਹੋਣਾ ਚਾਹੀਦਾ ਹੈ, ਇਸ ਦੀ ਪ੍ਰਾਪਤੀ ਮੈਨੂੰ ਹੋਣੀ ਚਾਹੀਦੀ ਹੈ। ਫਿਰ ਗੁਰਮੁਖੋ ਇਹ ਤ੍ਰਿਸ਼ਨਾ ਕੇਵਲ ਇੱਥੇ ਨਹੀਂ, ਇੱਥੋਂ ਤੱਕ ਕਿ ਸਾਡਾ ਸਰੀਰ ਜਿਹੜਾ ਮੰਗ ਕਰਦਾ, ਮਨ ਦੇ ਫੁਰਨੇ ਤ੍ਰਿਸ਼ਨਾ ਦੀ ਮੰਗ ਕਰਦੇ ਨੇ, ਸਰੀਰ ਬਿਣਸ ਸਕਦਾ, ਸਰੀਰ ਕਮਜ਼ੋਰ ਹੋ ਸਕਦਾ, ਪਰ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਉਹ ਕਦੀ ਕਮਜ਼ੋਰ ਨਹੀਂ ਹੁੰਦੀ। ਮੈਂ ਇਸ ਨੂੰ ਫਿਰ ਇਸ ਨੁਕਤੇ ਨੂੰ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਤ੍ਰਿਸ਼ਨਾ ਦੀ ਭੁੱਖ ਨੇ, ਇੱਕ ਵਿਦਾਨ ਦਾ ਗ੍ਰੰਥ ਹੈ ਭਾਵਰ ਸਿਮਰਤ, ਉਹਦੇ ਕਾਫੀ ਟੀਕੇ ਹੋਏ ਆ। ਉਸ ਵਿੱਚੋਂ ਜਿਹੜਾ ਗ੍ਰੰਥ ਦਾ ਕਰਤਾ ਹੈ ਉਹ ਤ੍ਰਿਸ਼ਨਾ ਬਾਰੇ ਇੱਕ ਸਵਈਆ ਲਿਖਦਾ, ਉਹ ਕਹਿੰਦਾ ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗੈ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਬਿਖੇ ਹਮਕੋ, ਚਲ ਆਪ ਗਏ ਸੁਰ ਲੋਕ ਸੁਜਾਤੀ, ਜਗ ਮੀਤ ਸਖਾ ਮੁਕ ਫੇਰ ਗਏ, ਅਰ ਸੇਵਕ ਆ ਨਾ ਪੁੱਛੇ ਮਮ ਬਾਤੀ, ਮਮ ਆਏ ਪਲਾਗਮ ਕੇ ਤ੍ਰਿਸ਼ਨੇ ਇਕ ਤੂੰ ਮਮ ਸੰਗ ਰਹੀ ਦਿਨ ਰਾਤੀ। ਸ਼ਬਦ ਦੇ ਅਰਥ ਬੜੇ ਮੈਨੂੰ ਚੰਗੇ ਲੱਗੇ, ਇਹ ਇਹ ਸਵਈਆ ਉਹਨਾਂ ਦਾ। ਉਹ ਕਹਿੰਦੇ ਤਨ ਕੇ ਬਲ ਅਬ ਪੀਠ ਦਈ, ਸਰੀਰ ਨੂੰ ਇੱਕ ਇੱਕ ਚੀਜ਼ ਪੜਾਂ ਦਰ ਪੜਾਂ ਛੱਡੀ ਗਈ, ਜਿਹੜੀ ਸਰੀਰ ਦੀ ਤਾਕਤ ਲੈ ਕੇ ਆਪਾਂ ਜਨਮ ਲਿਆ, ਜਵਾਨੀ ਵੀ ਜਿਹੜੀ ਤਾਕਤ ਦੀ ਭਰਮਾਰ ਰਹੀ, ਅੱਖਾਂ ਹੱਥ ਪੈਰ ਸਟਰੈਕਚਰ ਢਾਂਚਾ ਸਾਰਾ ਮੌਜੂਦ ਹੈ, ਪਰ ਇਸ ਢਾਂਚੇ ਵਿੱਚ ਜਿਹੜੀ ਤਾਕਤ ਵਰਦੀ ਸੀ ਉਹ ਜਵਾਬ ਦੇ ਗਈ। ਪੈਰ ਹੈਨ ਪਰ ਚੱਲਣ ਦੀ ਤਾਕਤ ਕੋਈ ਨਹੀਂ, ਅੱਖਾਂ ਹੈਨ ਪਰ ਦੇਖਣ ਵਾਲੀ ਜੋਤ ਖਤਮ ਹੋ ਗਈ, ਗਲਾ ਹੈ ਪਰ ਅੰਦਰੋਂ ਆਵਾਜ਼ ਨਹੀਂ ਨਿਕਲਦੀ, ਹੱਥ ਹੈਨ ਪਰ ਹੱਥਾਂ ਵਿੱਚ ਕੰਬਣੀ ਆ ਗਈ, ਕਮਜ਼ੋਰੀ ਆ ਗਈ, ਹੱਥ ਵਿੱਚ ਪਕੜ ਖਤਮ ਹੋ ਗਈ। ਉਹ ਕਹਿੰਦੇ ਤਨ ਦੇ ਪੂਰੇ ਬਲ ਨੇ ਮੈਨੂੰ ਪਿੱਠ ਦੇ ਦਿੱਤੀ, ਪਰ ਜਿਹੜਾ ਮਨ ਅੰਦਰ ਫੁਰਨੇ ਪੈਦਾ ਕਰਦਾ ਪਿਆ, ਤਨ ਅੱਜ ਕਮਜ਼ੋਰ ਹੋ ਚੁੱਕਾ ਪਰ ਮਨ ਦੀ ਹਨੇਰੀ ਅਜੇ ਵੀ ਠੰਡੀ ਨਹੀਂ, ਕੋਈ ਉਹਦੇ ਚ ਕੋਈ ਕਮਜ਼ੋਰੀ ਨਹੀਂ ਆਈ, ਸਰੀਰ ਦਾ ਬਲ ਕਮਜ਼ੋਰ ਹੋ ਗਿਆ। ਇਸੇ ਨੂੰ ਬਾਬਾ ਜੀ ਨੇ ਬਾਣੀ ਚ ਇੱਕ ਬਚਨ ਕਿਹਾ, ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਾ ਥਾਕੀ, ਏਕ ਨਾ ਥਾਕਸ ਮਾਇਆ। ਕਬੀਰ ਸਾਹਿਬ ਦਾ ਸ਼ਬਦ ਹੈ ਜੀ, ਥਾਕੇ ਨੈਣ ਅੱਖਾਂ ਵੇਖ ਵੇਖ ਕੇ ਥੱਕ ਗਈਆਂ, ਹੁਣ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਸਾਹਮਣੇ ਪੜਨ ਦਾ ਯਤਨ ਕਰੀਏ ਦਿਸਦਾ ਨਹੀਂ, ਇੱਥੋਂ ਤੱਕ ਕਿ ਇੱਕ ਕਦਮ ਵੀ ਨਜ਼ਰ ਨਹੀਂ ਆਉਂਦਾ, ਅੱਖਾਂ ਥੱਕ ਗਈਆਂ, ਸੁਣ ਸੁਣ ਕੇ ਕੰਨ ਥੱਕ ਗਏ, ਸੱਚ ਇਹ ਵੇ ਜ਼ਬਾਨ ਬੋਲ ਬੋਲ ਕੇ ਥੱਕ ਗਈ, ਪੂਰੇ ਦਾ ਪੂਰਾ ਜਿਸਮ ਜਿਹੜਾ ਅੱਜ ਥੱਕ ਚੁੱਕਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੰਦਰੇ ਭੋਗ ਭੋਗ ਕੇ ਥੱਕ ਗਏ, ਪਰ ਅੰਦਰ ਵਾਲੀ ਤ੍ਰਿਸ਼ਨਾ ਨਾ ਬੁੱਢੀ ਹੋਈ ਨਾ ਥੱਕੀ, ਸਰੀਰ ਮੰਜੇ ਤੇ ਪਿਆ, ਤ੍ਰਿਸ਼ਨਾ ਤਾਂ ਉਸੇ ਤਰ੍ਹਾਂ ਜਵਾਨ ਹੋਈ ਆਵਾਜ਼ਾਂ ਪਈ ਮਾਰਦੀ, ਉਹ ਨਹੀਂ ਬਿਲਕੁਲ ਥੱਕਦੀ। ਮੇਰੀ ਬੇਨਤੀ ਸੁਣਿਓ, ਕਿਉਂ ਮਹਾਰਾਜ ਜੀ ਨੇ ਇੱਥੇ ਜ਼ੋਰ ਦਿੱਤਾ ਕਿ ਮਤ ਦੇਖ ਭੂਲਾ ਵਿਸਰੈ, ਕਿਉਂਕਿ ਇੱਕ ਤ੍ਰਿਸ਼ਨਾ ਹੈ। ਸਤਿਗੁਰੂ ਨੇ ਕਿਹਾ ਥੱਕ ਕੇ ਨੈਣ ਸਰਵਣ ਸੁਣ ਥੱਕ ਕੇ, ਨੇਤਰ ਥੱਕ ਗਏ, ਕੰਨ ਥੱਕ ਗਏ, ਸੋਹਣੀ ਕਾਇਆ ਥੱਕ ਗਈ, ਥਾਕੇ ਨੈਣ ਸਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ ਜਰਾ ਦਾ ਅਰਥ ਬੁਢੇਪਾ, ਬੁਢੇਪੇ ਨੇ ਆਵਾਜ਼ ਮਾਰੀ ਹਰ ਚੀਜ਼ ਥੱਕ ਗਈ ਪਰ ਏਕ ਨਾ ਥਾਕ ਸਮਾਇਆ, ਮਾਇਆ ਦੀ ਤ੍ਰਿਸ਼ਨਾ ਨਹੀਂ ਥੱਕੀ। ਬਾਬਾ ਫਰੀਦ ਸਾਹਿਬ ਉਹਨਾਂ ਤੇ ਇੱਕ ਬੜਾ ਪਿਆਰਾ ਉਲਾਮਾ ਸ਼ਬਦ ਵਰਤਾ ਜੀ, ਉਹਨਾਂ ਨੇ ਇੰਦਰਿਆਂ ਨੂੰ ਇੱਕ ਉਲਾਮਾ ਦਿੱਤਾ ਹੈ। ਕਹਿੰਦੇ ਨੇ ਚੰਗੇ ਸਾਥੀ ਹੋ ਸਾਡੇ ਕਿ ਜਦੋਂ ਜਨਮ ਹੋਇਆ ਤੁਸੀਂ ਨਾਲ ਸੀ, ਅੱਖਾਂ ਨਾਲ, ਕੰਨ ਨਾਲ, ਹੱਥ ਪੈਰ ਨਾਲ, ਦੰਦ ਸੋਹਣੇ ਨਿਕਲੇ, ਮੋਤੀਆਂ ਦੇ ਮੋਤੀਆਂ ਦੀ ਤਰ੍ਹਾਂ ਚਮਕਣ, ਅਨਾਰਾਂ ਦੇ ਦਾਣਿਆਂ ਦੀ ਤਰ੍ਹਾਂ। ਕਹਿੰਦੇ ਨੇ ਵੇਖੋ ਰੱਬ ਦੇ ਰੰਗ, ਸਰੀਰ ਮੰਜੇ ਤੇ ਪਿਆ, ਅੱਖਾਂ ਨੇ ਕਿਹਾ ਫਲਾਣੀ ਚੀਜ਼ ਵੇਖ, ਮਨ ਕਰਕੇ ਅੱਖਾਂ ਨੇ ਬਹੁਤ ਕੁਝ ਦੇਖਿਆ, ਮਨ ਨੇ ਫੁਰਨੇ ਪੈਦਾ ਕੀਤੇ, ਕੰਨਾਂ ਤੂੰ ਸੁਣ, ਕੰਨ ਵਿਚਾਰਾ ਸੁਣਦਾ ਰਿਹਾ, ਅੱਖਾਂ ਦੇਖਦੀਆਂ ਰਹੀਆਂ, ਜ਼ਬਾਨ ਬੋਲਦੀ ਰਹੀ, ਪੈਰ ਚੱਲਦੇ ਰਹੇ। ਪਰ ਕਹਿੰਦੇ ਅੱਜ ਦੇਖੋ ਏ, ਜਿਨ੍ਹਾਂ ਦੀ ਖਾਤਰ ਮੈਂ ਇੰਨਾ ਕੁਝ ਮੇਰੇ ਤਨ ਨੇ ਦੁੱਖ ਸਹਿਆ, ਉਹ ਸਾਰੇ ਦੇ ਸਾਰੇ ਸਾਥ ਛੱਡ ਕੇ ਚਲੇ ਗਏ। ਅਜੇ ਜਿੰਦ ਚੱਲਦੀ ਪਈ ਏ, ਇਹ ਪਹਿਲਾਂ ਹੀ ਧੋਖੇਬਾਜ਼ ਸਾਥ ਛੱਡ ਕੇ ਚਲੇ ਗਏ। ਤ੍ਰਿਸ਼ਨਾ ਵੀ ਤਾਂ ਪ੍ਰਵਿਰਤ ਇਹਨਾਂ ਨੇ ਕੀਤਾ। ਤੇ ਇਹ ਬਚਨ ਹੁੰਦਾ ਜੀ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਚੱਬਣ ਦਾ ਲਫ਼ਜ਼ੀ ਅਰਥ ਦੰਦਾਂ ਨਾਲ ਆਪਾਂ ਚੱਬਣੇ, ਇਹਦੇ ਅਰਥ ਸਿੱਧੇ ਦੰਦ ਨਹੀਂ ਲਿਖਿਆ। ਚੱਬਣ ਦਾ ਭਾਵ ਅਰਥ ਦੰਦ, ਚੱਲਣ ਦਾ ਅਰਥ ਪੈਰਾਂ ਦੀ ਚਾਲ ਜਿਨ੍ਹਾਂ ਨਾਲ ਆਪਾਂ ਚੱਲਨੇ, ਰਤਨ ਦਾ ਅਰਥ ਚਮਕਦੀਆਂ ਅੱਖਾਂ, ਸੁਨੀਅਰ ਦਾ ਅਰਥ ਸੁਣਨ ਵਾਲੇ ਕੰਨ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਸਾਰੇ ਬਹਿ ਗਏ। ਖੇੜੇ ਮੁੱਤੀ ਧਾ, ਖੇੜੇ ਦਾ ਲਫ਼ਜ਼ੀ ਅਰਥ ਹੈ ਜੀ ਸਰੀਰ, ਧਾ ਦਾ ਅਰਥ ਜਾਨ ਦੇ ਉੱਚੀ ਸਾਰੀ ਢਾਹ ਮਾਰਨੀ। ਖੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ, ਜਾਨੀ ਦਾ ਅਰਥ ਪਿਆਰੇ ਕਿ ਜਿਨ੍ਹਾਂ ਇੰਦਰੀਆਂ ਨੇ ਦਿਨ ਰਾਤ ਮੇਰੇ ਅੰਦਰ ਅੱਗ ਦੇ ਲਾਂਬੂ ਲਾਏ ਰੱਖੇ। ਮੰਜੇ ਤੇ ਪਿਆ ਹਸਪਤਾਲ ਚ ਬੈਠਾ, ਕਹਿੰਦਾ ਜਾਓ ਲਾਂਤੀਓ, ਸਿੱਧੇ ਸ਼ਬਦ ਵਰਤਾਂ, ਤੁਹਾਡੀ ਖਾਤਰ ਆਪਣੀ ਜ਼ਿੰਦਗੀ ਤਬਾਹ ਕਰ ਦਿੱਤੀ, ਤੁਸੀਂ ਮਰਨ ਤੋਂ ਪਹਿਲਾਂ ਹੀ ਸਾਥ ਛੱਡ ਗਏ ਹੋ। ਯਾਦ ਰੱਖਿਓ ਮੈਂ ਬੇਨਤੀ ਜਿਹੜੀ ਕਰਨ ਲੱਗਾ, ਇਹ ਕਿਉਂ ਸ਼ਬਦ ਵਰਤਿਆ? ਭੁੱਲਾਂ ਦੇ ਅਰਥ ਹੋਰ ਜੇ, ਵਿਸਰੇ ਦੇ ਅਰਥ ਹੋਰ ਨੇ, ਚਿੱਤ ਨਾ ਆਵੇ ਨਾ, ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥ ਬੜੇ ਡੂੰਘੇ। ਇਹ ਸਟੈਪ ਬਾਈ ਸਟੈਪ ਚੱਲਦੇ ਨੀ ਜੇ ਤਿੰਨੇ, ਪਹਿਲਾਂ ਭੁੱਲਾ ਆਉਂਦਾ, ਫਿਰ ਵਿਸਰਾ ਆਉਂਦਾ, ਜਦੋਂ ਵਿਸਰਾ ਆ ਜਾਏ ਚੇਤੇ ਰੱਖਿਓ, ਉਦੋਂ ਚਿੱਤ ਨਾ ਆਵੇ ਨਾ। ਇਹ ਅੰਦਰ ਦੀ ਬਿਮਾਰੀ ਜਿਹੜੀ ਤਿੰਨ ਪੜਾਵਾਂ ਤੇ ਅੱਗੇ ਚੱਲਦੀ ਹੈ ਪਰਮਾਤਮਾ ਨੂੰ ਵੀ ਭੁੱਲਣ ਦੇ। ਫਿਰ ਬੇਨਤੀ ਸੁਣੋ, ਉਹ ਲਿਖਦਾ ਤਨ ਕੇ ਬਲ ਅਬ ਪੀਠ ਦਈ, ਸਰੀਰ ਦਾ ਬਲ ਚਲਾ ਗਿਆ। ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਜਿਹੜੇ ਬਾਲ ਸਿਖਾਈ ਮਿੱਤਰ ਸਨ ਉਹ ਵੀ ਪਤਾ ਨੀ ਕਿੱਥੇ ਚਲੇ ਗਏ, ਦਾ ਮਤਲਬ ਜਿਹੜੇ ਇੰਦਰੇ ਸਨ ਨਾ ਬਚਪਨ ਚ। ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਬਿਖੇ ਹਮਕੋ, ਚੱਲ ਆਪ ਗਏ ਸੁਰਲੋਕ ਸੁਜਾਤੀ। ਜਿਹੜੇ ਪਰਿਵਾਰ ਦੇ ਖੂਨ ਦੇ ਰਿਸ਼ਤੇ ਸਨ, ਜਿਨ੍ਹਾਂ ਦੀ ਖਾਤਰ ਦਿਨ ਰਾਤ ਪਾਪੜ ਵੇਲੇ ਦਿਨ ਰਾਤ ਸਾਰੀ ਜ਼ਿੰਦਗੀ ਲਾ ਦਿੱਤੀ, ਕਹਿਣ ਲੱਗੇ ਛੱਡੋ ਏ, ਅੱਜ ਬੁਢੇਪਾ ਆ ਗਿਆ ਤੇ ਪੁੱਤਰ ਪੋਤਰੇ ਵੀ ਕਹਿੰਦੇ ਨੇ ਬਾਬੇ ਨੂੰ ਚੈਨ ਕੋਈ ਨੀ, ਸੱਤਰਿਆ ਬੱਤਰਿਆ ਗਿਆ। ਕਹਿੰਦਾ ਵੇਖੋ ਏ, ਇਹਨਾਂ ਦੀ ਖਾਤਰ ਪੰਡਾਂ ਢੂੰਦਾ ਰਿਹਾ। ਮਹਾਰਾਜ ਸ਼ਬਦ ਦੇਖੋ ਵਰਤੇ, ਚੱਲ ਆਪ ਗਏ ਸੁਰਲੋਕ ਸਜਾਤੀ, ਜਗ ਮੀਤ ਸਖਾ ਮੁਕ ਫੋਇਰ ਫੇਰ ਗਏ। ਸਾਰੇ ਮਿੱਤਰ ਦੋਸਤ ਸਤਿਮੁੱਚ ਹੀ ਸਾਥ ਛੱਡ ਗਏ। ਅਰ ਸੇਵਕ ਆ ਨਾ ਪੁੱਛੈ ਮਮ ਬਾਤੀ, ਜਿਹੜੇ ਘਰ ਚ ਨੌਕਰ ਰੱਖੇ ਸਨ, ਭਾਵਰ ਸਿਮਰਤ ਦਾ ਕਰਤਾ ਕਹਿੰਦਾ ਉਹਨਾਂ ਨੂੰ ਵੀ ਨਿਆਣਿਆਂ ਕਹਿ ਦਿੱਤਾ, ਇਹ ਬਾਪੂ ਕੋਲੋਂ ਘੜੀ ਪਿੱਛੇ ਨਾ ਆਇਆ ਕਰੋ, ਇਹਦਾ ਤੇ ਕੰਮ ਹੀ ਸਾਰਾ ਦਿਨ ਬੋਲੀ ਜਾਂਦਾ, ਤੁਸੀਂ ਘਰ ਦਾ ਹੋਰ ਵੀ ਕੋਈ ਕੰਮ ਵੇਖੋ। ਸੇਵਕ ਮੇਰੀ ਬਾਤ ਨੀ ਪੁੱਛਦਾ। ਅਰ ਸੇਵਕ ਆ ਨਾ ਪੁੱਛੈ ਮਮ ਬਾਤੀ, ਅੱਗੇ ਕਹਿੰਦੇ ਨੇ ਮਮ ਆਏ ਪਲਾਂਗਮ, ਇਹਦਾ ਅਰਥ ਮੇਰਾ ਇੱਕ ਉਲਾਂਭਾ ਰਹਿ ਗਿਆ, ਇੱਕ ਤ੍ਰਿਸ਼ਨਾ ਤੂੰ ਮਮ ਸੰਗ ਰਹੀ ਦਿਨ ਰਾਤੀ। ਸਾਰੇ ਛੱਡ ਕੇ ਚਲੇ ਗਏ ਪਰ ਤ੍ਰਿਸ਼ਨਾ ਦੀ ਬਿਰਤੀ ਐਸੀ ਸੀ ਜਿਹੜੀ ਦਿਨ ਰਾਤ ਮੇਰਾ ਖੈੜਾ ਹੀ ਨਹੀਂ ਚੜਦੀ ਪਈ। ਮੰਜੇ ਤੇ ਪਏ ਉਹ ਵੀ ਤਮਾ ਹੈ ਨਾ। ਹੁਣ ਅਗਲੀ ਬੇਨਤੀ ਸੁਣਿਓ, ਇਹ ਕਿਸ ਕਿਸ ਰੂਪ ਵਿੱਚ ਪ੍ਰਵਿਰਤ ਹੁੰਦੀ ਹੈ। ਮੈਂ ਤ੍ਰਿਸ਼ਨਾ ਦੇ ਅਰਥ ਕੇਵਲ ਪਦਾਰਥ ਨਹੀਂ ਕਰਦਾ, ਜਿਹੜੇ ਬੰਦੇ ਬਿਲਕੁਲ ਪਦਾਰਥ ਨਹੀਂ ਵਰਦੇ ਕਿ ਉਹਨਾਂ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਮੱਚਦੀ ਪਈ। ਜਿਹੜੇ ਬੰਦੇ ਉੱਥੇ, ਖਾਸ ਕਰਕੇ ਇੰਡੀਆ ਚ ਬੜੇ ਐਸੇ ਨੇ ਜਿਹੜੇ ਘਰ ਤਿਆਗੀ ਬੈਠੇ ਆ, ਪਰਿਵਾਰ ਤਿਆਗੀ ਬੈਠੇ ਆ, ਕੀ ਉਹਨਾਂ ਦੇ ਅੰਦਰ ਤ੍ਰਿਸ਼ਨਾ ਨਹੀਂ? ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਚ ਕਿਹਾ ਇੱਕ ਪਦਾਰਥਕ ਤ੍ਰਿਸ਼ਨਾ ਹੈ ਗੁਰਮੁਖੋ, ਦੂਸਰੀ ਐਸ ਜੀਵ ਦੇ ਪਦਾਰਥਾਂ ਨੂੰ ਚੱਖਣ ਦੀ ਤ੍ਰਿਸ਼ਨਾ ਹੈ, ਤੇ ਤੀਸਰੀ ਮੈਂ ਬੇਨਤੀ ਕਰਾਂ ਕਿ ਸਾਡੇ ਜਸਮਾਨੀ ਰਸਾਂ ਦੀ ਤ੍ਰਿਸ਼ਨਾ ਹੈ। ਮਹਾਰਾਜ ਤਿੰਨਾਂ ਦਾ ਜ਼ਿਕਰ ਕੀਤਾ ਬਾਣੀ ਚ। ਹਜ਼ੂਰ ਨੇ ਫਰਮਾਇਆ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਹੁਣ ਇੱਥੇ ਰਾਜਨ ਔਰ ਭੂਮਨ ਦੋ ਸ਼ਬਦ ਕਹਿ, ਰਾਜ ਭੂਮਨ ਦਾ ਅਰਥ ਕਿਰਸਾਨੀ ਕਰਨ ਵਾਲਾ, ਜ਼ਮੀਨ ਹੋਰ ਵੱਧ ਜਾਏ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨੀ ਧਰਾਪੈ ਬਿਨਾਂ ਕਹਾ ਅਗਾਈ। ਪਹਿਲੀ ਤ੍ਰਿਸ਼ਨਾ ਹੋ ਗਈ ਰਾਜਨ ਔਰ ਭੂਮਨ ਦੀ, ਇਹ ਹੈ ਪਦਾਰਥ। ਦੂਸਰਾ ਇੱਕ ਬਚਨ ਹੁੰਦਾ ਹੈ ਕਿ ਦਿਨ ਦਿਨ ਕਰਤ ਭੋਜਨ ਬੋ ਬਿੰਜਨ ਤਾਂ ਕੀ ਮਿਟੈ ਨਾ ਭੁੱਖਾ। ਸੁਣਿਓ, ਰਾਜਨ ਔਰ ਭੂਮਨ ਪਦਾਰਥਕ ਹੈ ਜਿਹੜਾ ਦਿਨ ਰਾਤ ਇਸ ਜੀਵ ਦੇ, ਇਹ ਸੱਚੀ ਲੋ ਮੈਂ ਕਈ ਵਾਰੀ ਸੋਚਣਾ, ਇਹ ਨਿੱਕਾ ਜਿਹਾ ਮਾਸ ਦਾ ਟੁਕੜਾ ਸਾਰੀ ਦੀ ਸਾਰੀ ਪਵਾੜੇ ਦੀ ਜਾੜੀ ਏ, ਇਹ ਨੀ ਕਦੀ ਤ੍ਰਿਪਤ ਹੁੰਦਾ ਪਿਆ। ਕਿੰਨੇ ਪਦਾਰਥ ਇਹ ਛੱਕ ਚੁੱਕਾ, ਕਿੰਨੇ ਕੁ ਰੋਜ ਸਵਾਦ ਮਾਣਦਾ, ਪਰ ਇਹ ਜੀਵ ਦੀ ਤੁਚਾ ਉੱਪਰ ਵਾਲੀ ਕਦੀ ਰੱਜੀ ਜੀ ਉੱਤੇ ਹੀ ਹੈ ਨਾ ਪਰਮਾਤਮਾ ਨੇ ਲਾਇਆ ਜਿੱਥੋਂ ਇਹ ਸਵਾਦ ਚੱਖਦੀ। ਮਹਾਰਾਜ ਕਹਿੰਦੇ ਦਿਨ ਰਾਤ ਛੱਡੋ ਸਾਰੀ ਜ਼ਿੰਦਗੀ ਹੋ ਗਈ ਇਹ ਭੋਜਨ ਸਵਾਦਲੇ ਪਕਵਾਨ ਖਾਈ ਜਾ ਰਿਹਾ, ਖੱਟੇ ਮਿੱਠੇ ਖਾਈ ਜਾ ਰਿਹਾ, ਪਰ ਅਜੇ ਤੱਕ ਭੁੱਖ ਨਹੀਂ ਮਿੱਟੀ। ਜੁਣ ਇਹ ਬੰਦਾ ਕਹੇ ਮੈਂ ਰਾਜ ਭਾਗ ਨਹੀਂ, ਮੇਰੇ ਕੋਲ ਕੁਛ ਨਹੀਂ, ਪਰ ਮਹਾਰਾਜ ਕਹਿੰਦੇ ਤੇਰੀ ਜਿਹੜੀ ਜੀਭ ਦਾ ਚਸਕਾ ਚੰਬੜਿਆ ਇਹ ਵੀ ਤਿੱਖ ਤ੍ਰਿਸ਼ਨਾ ਹੀ ਹੈ ਨਾ, ਇਹ ਵੀ ਅੰਦਰ ਨੂੰ ਰੱਜਣ ਨਹੀਂ ਦਿੰਦੀ ਪਈ। ਮਹਾਰਾਜ ਨੇ ਸ਼ਬਦ ਵਰਤੇ ਤੇ ਇੱਕ ਵਾਰ ਮੈਂ ਇੱਥੇ ਬੇਨਤੀ ਕੀਤੀ ਸੀ ਕਿ ਇਹਦੀ ਤ੍ਰਿਪਤੀ ਵੀ ਹੋ ਸਕਦੀ ਹੈ। ਵੈਸੇ ਤਾਂ ਨਾਮ ਹਰ ਚੀਜ਼ ਦੀ ਤ੍ਰਿਪਤੀ ਕਰੇਗਾ, ਆਪਾਂ ਬਿਲਕੁਲ ਨੈਗੇਟਿਵ ਨਹੀਂ, ਇਹਦਾ ਮਤਲਬ ਫਿਰ ਕੋਈ ਘਰ ਚ ਨਹੀਂ ਰਹੇਗਾ। ਮੋਤੀ ਤਾਂ ਮੰਦਰ ਉਸਰੇ ਸੀ, ਦੇਖਾਂਗੇ। ਮਹਾਰਾਜ ਕਹਿੰਦੇ ਆ ਘਰ ਚ ਰਹੇ ਗ੍ਰਿਸ਼ਤੀ ਏ ਤੂੰ, ਜੀਵਨ ਸਾਥੀ ਜੀਵਨ ਸਾਥਨ ਹੋ ਤੁਸੀਂ, ਜੇ ਤੂੰ ਸਿਮਰਨ ਕਰਨਾ ਅੰਦਰ ਦੀ ਤਾਕਤ ਪੈਦਾ ਹੁੰਦੀ ਏ। ਇਹਦਾ ਮਤਲਬ ਇਹ ਨਹੀਂ ਕਿ ਨਹੀਂ ਹੋਣੀ ਚਾਹੀਦੀ, ਰਾਜ ਭਾਗ ਦਾ ਵਿਰੋਧ ਨਹੀਂ, ਰਾਜ ਭਾਗ ਤੇਰੇ ਕੋਲ ਹੋਣਾ ਚਾਹੀਦਾ। ਬਸ ਤਿੰਨ ਗੱਲਾਂ ਚੇਤੇ ਰੱਖੀ, ਭੁੱਲਾ ਵਿਸਰੈ ਚਿੱਤ ਨਾ ਆਵੈ ਨਾਉ। ਹਾਲਾਂਕਿ ਇੱਕ ਵਾਰੀ ਮਹਾਰਾਜ ਕਹਿ ਸਕਦੇ ਸਨ ਕਿ ਭੁੱਲ ਗਿਆ, ਫਿਰ ਉਸ ਵਿਸ਼ੇ ਤੇ ਮੈਂ ਆਉਣਾ। ਪਹਿਲਾਂ ਸੁਣੋ ਇਸ ਬੇਨਤੀ ਨੂੰ। ਉਹ ਕਹਿੰਦੇ ਇੱਕ ਵਾਰੀ ਕਿਸੇ ਦਰਵੇਸ਼ ਦਾ ਪਕਵਾਨ ਕਿਸੇ ਨੇ ਵਰਜਿਆ ਸੀ। ਵੈਸੇ ਇਹ ਬਾਬਾ ਫਰੀਦ ਜੀ ਦੀ ਜੀਵਨੀ ਵਿੱਚ ਵੀ ਦਿੱਤਾ ਗਿਆ, ਇੱਕ ਜਗ੍ਹਾ ਤੇ ਮੈਂ ਪੜ੍ਹਿਆ। ਪਰ ਕਹਿੰਦੇ ਨੇ ਕਿਸੇ ਸ਼ੇਖ ਨੇ, ਚੰਗੇ ਅਮੀਰ ਬੰਦੇ ਨੇ ਦਰਵੇਸ਼ ਦੀ ਰੋਟੀ ਵਰਜੀ ਸੀ, ਤੇ ਜਿਹੜੀ ਉਹਦੀ ਰੋਟੀ ਪਕਾਉਣ ਵਾਲੀ ਅੱਗੇ ਨੌਕਰਾਣੀ ਸੀ, ਔਰਤ ਸੀ ਜਾਂ ਦਾਸੀ ਸੀ, ਉਹ ਖੁਦਾ ਦੀ ਇਬਾਦਤ ਵਾਲੀ ਸੀ। ਉਹਦੇ ਅੰਦਰ ਰੰਗ ਚੜਿਆ ਸੀ ਪਰਮੇਸ਼ਵਰ ਦੀ ਇਬਾਦਤ ਦਾ। ਉਹ ਸ਼ੇਖ ਨੇ ਕਿਹਾ, ਬੇਟਾ ਜਾਂ ਦਾਸੀ ਨੂੰ ਕਿਹਾ ਵੀ ਅੱਜ ਸਾਡੇ ਘਰ ਦਰਵੇਸ਼ ਨੇ ਆਉਣਾ ਪ੍ਰਸ਼ਾਦ ਪਾਣੀ ਛਕਣ, ਧਿਆਨ ਨਾਲ ਬਣਾਈ। ਹੁਣ ਉਹਨੇ ਜੀ ਪਕਵਾਨ ਬਣਾ ਦਿੱਤਾ, ਜਦੋਂ ਥਾਲੀ ਪਰੋਸ ਕੇ ਭੋਜਨ ਰੱਖਿਆ ਤੇ ਦਰਵੇਸ਼ ਨੇ ਇੱਕ ਕੋਰ ਇੱਕ ਬੁਰਕੀ ਤੋੜੀ, ਅਜੇ ਬੁਰਕੀ ਸੰਗ ਤੋਂ ਗਲੇ ਤੋਂ ਥੱਲੇ ਨਾ ਗਈ, ਉਹਨੇ ਵਿੱਚੋਂ ਹੀ ਬੋਲਦਿਆਂ ਕਿਹਾ, ਇਹ ਭੋਜਨ ਕਿੰਨੇ ਤਿਆਰ ਕੀਤਾ, ਇਹ ਤਾਂ ਅਲੂਣਾ ਹੈ, ਇਹਦੇ ਵਿੱਚ ਤਾਂ ਲੂਣ ਕੋਈ ਨਹੀਂ। ਹੁਣ ਜਿਸ ਬੰਦੇ ਨੇ ਇੰਨੀ ਅਪਰੋਚ ਕਰਕੇ ਬੁਲਾਇਆ ਸੀ ਵੀ ਇਹ ਬੜਾ ਅਖਿਆਤੀ ਵਾਲਾ ਦਰਵੇਸ਼ ਹੈ, ਉਹਨੂੰ ਸ਼ਰਮ ਜੀ ਆਈ, ਉਹਨੇ ਆਪਣੀ ਉਸ ਬੇਇੱਜ਼ਤੀ ਨੂੰ ਲੁਕਾਉਣ ਲਈ ਫਕੀਰ ਦੇ ਸਾਹਮਣੇ ਹੀ ਉਸ ਔਰਤ ਨੂੰ ਉੱਚੀ ਆਵਾਜ਼ ਵਿੱਚ ਫਿੱਕੇ ਬੋਲ, ਸਖਤ ਬੋਲ, ਕੁਰਕਤ ਬੋਲਿਆ, ਤੇ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਇੰਨਾ ਸੋਹਣਾ ਖਾਣਾ ਪਕਾਨੀ ਹੈ, ਤੈਨੂੰ ਪਤਾ ਸੀ ਅੱਜ ਦਰਵੇਸ਼ ਆਉਣਾ, ਤੂੰ ਖਾਣਾ ਵਧੀਆ ਕਿਉਂ ਨਹੀਂ ਪਕਾਇਆ। ਕਹਿੰਦੇ ਉਹ ਬਾਹਰ ਨਿਕਲੀ, ਕਹਿੰਦੀ ਏ ਤੁਸੀਂ ਮੈਨੂੰ ਕਿਹਾ ਸੀ ਦਰਵੇਸ਼ ਲਈ ਪਕਾਉਣਾ ਹੈ, ਮੈਂ ਦਰਵੇਸ਼ ਲਈ ਪਕਾਇਆ। ਉਹ ਕਹਿੰਦਾ ਦੇਖ ਤਾਂ ਸਹੀ, ਦਰਵੇਸ਼ ਵਿੱਚ ਟੋਕ ਕੇ ਕਹਿਣ ਲੱਗਾ ਵਿੱਚੋਂ ਸਵਾਦ ਤਾਂ ਲੂਣ ਦਾ ਹੈ ਨਹੀਂ। ਉਹ ਕਹਿੰਦੀ ਤੇਰੀ ਦੱਸਣ ਚ ਗਲਤੀ ਏ ਮਾਲਕਾ, ਤੂੰ ਦਰਵੇਸ਼ ਲਈ ਕਿਹਾ, ਮੈਂ ਦਰਵੇਸ਼ ਲਈ ਪਕਾਇਆ, ਦਰਵੇਸ਼ ਦਾ ਕੀ ਸੰਬੰਧ ਸਵਾਦਾਂ ਦੇ ਨਾਲ, ਤੂੰ ਮੈਨੂੰ ਕਹਿੰਦਾ ਵੀ ਜੀਬ ਦਾ ਚਸਕੋਲਾ ਆਉਂਦਾ ਮੈਂ ਉਹਦੇ ਵਾਸਤੇ ਬਣਾ ਦਿੰਦੀ। ਤੂੰ ਸ਼ਬਦ ਦਰਵੇਸ਼ ਵਰਤਿਆ ਹੈ, ਦਰਵੇਸ਼ ਤਾਂ ਕਹਿੰਦਾ ਰੁੱਖੀ ਸੁੱਕੀ ਖਾਇਕ ਹੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ, ਜੀ ਉਹ ਤੂੰ ਦਰਵੇਸ਼ ਲਈ ਕਿਹਾ, ਜੇ ਮੈਨੂੰ ਇਹ ਕਹਿ ਦਿੰਦਾ ਵੀ ਰਸੀਆ ਆ ਰਿਹਾ ਚਸਕੋਲਾ ਆ ਰਿਹਾ, ਤੇ ਉਂਜ ਮੈਂ ਬੇਨਤੀ ਕਰਾਂ। ਵੈਸੇ ਵੀ ਕਦੀ ਮੌਕਾ ਲੱਗਾ ਪਰ ਚਾਰ ਦਿਨ ਇਹਦੀ ਕਿਤੇ ਸਬੱਬ ਬਣਿਆ। ਮਹਾਰਾਜ ਨੇ ਖਾਣ ਦੀ ਵਿਆਖਿਆ ਵੀ ਅੰਤਰੀਬ ਦੀ ਕੀਤੀ। ਵੇਖੋ ਇੱਕ ਸ਼ਬਦ ਤੁਸੀਂ ਪੜ੍ਹ ਦਿਓ, ਬਾਬਾ ਹੋਰ ਖਾਣਾ ਖੁਸ਼ੀ ਕੁਵਾਰ, ਉਸ ਤੋਂ ਪਹਿਲੇ ਬਚਨ ਕਿਹੜੀ ਨੇ, ਸਭ ਰਸ ਮਿੱਠਾ ਮੰਨਿਆ ਸੁਣਿਆ ਸਲੋਣੇ, ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਓ ਏਕ ਜਾਂ ਕੋ ਨਦਰ ਕਰੇ। ਇਹ ਆਤਮ ਖਾਣਾ ਹੈ ਜੀ, ਇਹ ਜੀਵ ਦੇ ਰਸ ਤੋਂ ਮੁਕਤ ਕਰਨ ਵਾਲਾ ਖਾਣਾ ਹੈ। ਮਹਾਰਾਜ ਸ਼ਬਦ ਵਰਦਿਆ ਸਭ ਰਸ ਮਿੱਠਾ ਮੰਨਿਆ, ਮਿੱਠਾ ਅਸੀਂ ਸਭ ਤੋਂ ਜ਼ਿਆਦਾ ਪਸੰਦ ਕਰਨੇ ਆ ਜੀ, ਪਰ ਹੁਣ ਕੋਈ ਨੀ, ਹੁਣ ਤਾਂ ਸਭ ਕੁਝ ਬੰਦ ਹੋ ਗਿਆ। ਮੈਂ ਤੇ ਇੱਕ ਦਿਨ ਕਿਹਾ ਸੀ, ਪਹਿਲਾਂ ਕਹਿੰਦੇ ਸਨ ਕੋਈ ਖੁਸ਼ੀ ਦਾ ਕੰਮ ਹੋਣਾ ਲਿਆਓ ਕਰਾਓ ਮੂੰਹ ਮਿੱਠਾ, ਹੁਣ ਕੋਈ ਨੀ ਜੇ, ਹੁਣ ਜਦੋਂ ਖੁਸ਼ੀ ਦਾ ਕੰਮ ਹੁੰਦਾ ਅਗਲੇ ਲੂਣ ਵਾਲੀਆਂ ਮੱਠੀਆਂ ਲੈ ਕੇ ਤੁਰੇ ਹੁੰਦੇ, ਕਿਉਂਕਿ ਸ਼ੂਗਰ ਹੀ ਨੀਕ ਹੋ ਚੁੱਕੀ ਹੈ ਨਾ। ਪਰ ਉੱਥੇ ਮਾਰ ਪਰ ਰਹੇਗਾ ਸ਼ਬਦ ਮਿੱਠੇ, ਸਭ ਰਸ ਮਿੱਠਾ ਮੰਨੀਏ, ਤੂੰ ਮਿੱਠੇ ਨੂੰ ਲਾਈ ਕਰਨਾ। ਕਹਿੰਦੇ ਨੇ ਜਿਸ ਦਿਨ ਤੂੰ ਗੁਰੂ ਦੇ ਸ਼ਬਦ ਨੂੰ, ਰੱਬ ਦੇ ਭਾਣੇ ਨੂੰ, ਗੁਰੂ ਦੇ ਨਾਮ ਨੂੰ ਮੰਨ ਲਏਗਾ, ਜਿੰਨੀ ਮਿਠਾਸ ਭਾਣੇ ਤੇ ਨਾਮ ਵਿੱਚੋਂ ਆਉਣੀ ਹੈ, ਅੱਜ ਤੀਕਰਾ ਕਿਸੇ ਮਿੱਠੇ ਵਿੱਚੋਂ ਆਈ ਹੀ ਨਹੀਂ। ਦੇਖੋ ਖਾਣੇ ਦੀ, ਮਹਾਰਾਜ ਨੇ ਆਤਮਕ ਭੋਜਨ ਦੀ ਗੱਲ ਕੀਤੀ, ਤੂੰ ਮੰਨ ਲੈ ਇਹਦੇ ਵਰਗੀ ਮਿਠਾਸ ਕੋਈ ਨਹੀਂ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ ਕਿ ਗੁਰਮੁਖੋ ਇਹ ਅਸੀਂ ਮਿੱਠਾ ਜੀਵ ਨਾਲ ਕਹਿੰਦੇ ਹਾਂ, ਪਰ ਮੰਨਣ ਵਾਲੀ ਚੀਜ਼ ਵੀ ਮਿੱਠੀ ਹੁੰਦੀ। ਮਹਾਰਾਜ ਨੇ ਕਿਹਾ ਹਾਂ, ਮਿੱਠਾ ਲੱਗਾ ਤੇਰਾ ਭਾਣਾ, ਤੇਰਾ ਕੀ ਆ ਮਿੱਠਾ ਲੱਗਾ। ਮਹਾਰਾਜ ਕਹਿੰਦੇ ਨੇ ਜਦੋਂ ਤੂੰ ਮੰਨ ਲਏਗਾ ਏਦੂ ਵੱਡੀ ਮਿਠਾਸ ਕੋਈ ਨੀ। ਸੁਣਿਆ ਸਲੂਣੇ, ਚਲੋ ਹੁਣ ਸਲੂਣਾ ਸ਼ਬਦ ਵਰਦਾ ਹੀ ਕੋਈ ਨੀ ਜੀ, ਕੋਈ ਨੀ ਇਹ ਲਫ਼ਜ਼ ਨੂੰ ਵਰਦਾ ਪਿਆ। ਸਲੂਣਾ ਦਾ ਅਰਥ ਹੈ ਲੂਣ ਸਹਿਤ। ਸਾਨੂੰ ਪਤਾ ਜੀ, ਛੋਟੇ ਹੁੰਦੇ ਜਦੋਂ ਪਾਕਿਸਤਾਨ ਨੂੰ ਸਾਡੇ ਬਜ਼ੁਰਗ ਆਏ ਸਨ, ਤੇ ਚਲੋ ਆਪਾਂ ਦੇ ਬਾਅਦ ਵਿਚ ਕਾਫੀ ਸਮਾਂ ਜਨਮ ਹੋਇਆ, ਪਰ ਸਾਡੇ ਘਰਾਂ ਚ ਹੀ ਵਰਦੇ ਸਨ ਅੱਜ ਸਲੂਣਾ ਕੀ ਬਣਾਇਆ ਹੈ। ਸਲੂਣਾ ਇੱਕੋ ਵੇਲੇ ਬਣਦਾ ਹੁੰਦਾ ਸੀ ਸ਼ਾਮ ਨੂੰ। ਸੁਣਿਆ ਸਲੂਣੇ, ਕਹਿੰਦੇ ਜੇ ਤੈਨੂੰ ਨਮਕੀਨ ਸਵਾਦੀ ਲੱਗਦਾ ਹੈ ਨਾ, ਤੇ ਕਦੀ ਚੁੱਪ ਕਰਕੇ ਨੇਤਰ ਬੰਦ ਕਰਕੇ ਗੁਰੂ ਦਾ ਸ਼ਬਦ ਸੁਣ, ਏਦੂ ਵੱਡਾ ਸਲੂਣਾ ਕੀ ਤੈਨੂੰ ਮਿਲ ਸਕਦਾ ਹੈ। ਮਿਲਣਾ ਮੰਨਣਾ ਸਭ ਤੋਂ ਸ੍ਰੇਸ਼ਟ ਹੈ। ਮੰਨੇਗਾ ਮਿੱਠਾ ਹੈ, ਸੁਣੇਗਾ ਸਲੂਣਾ ਹੈ। ਖੱਟ ਤੁਰਸੀ ਮੁਖ ਬੋਲਣਾ, ਜੇ ਤੈਨੂੰ ਖੱਟਾ ਮਿੱਠਾ ਚੰਗਾ ਲੱਗਦਾ ਤੇ ਜ਼ਬਾਨ ਤੋਂ ਗੁਰੂ ਦਾ ਸ਼ਬਦ ਬੋਲ, ਇਹਦੇ ਵਰਗਾ ਖੱਟਾ ਮਿੱਠਾ ਸਵਾਦ ਕਿਹੜਾ ਹੋਣਾ ਹੈ। ਮੰਨਣਾ ਮਿਠਾਸ ਹੈ, ਸੁਣਨਾ ਨਮਕੀਨ ਹੈ, ਬੋਲਣਾ ਖੱਟ ਮਿੱਠਾ ਹੈ, ਤੇ ਜਦ ਤੂੰ ਚਾਹੁੰਦਾ ਮਸਾਲੇ ਤੜਕੇ ਚੰਗੇ ਲੱਗੇ ਹੋਣ। ਮਾਰਨ ਨਾਦ ਕੀਏ, ਮਾਰਨ ਦਾ ਲਫ਼ਜ਼ੀ ਅਰਥ ਮਾਰਨਾ ਨਹੀਂ, ਬਾਣੀ ਵਿੱਚ ਮਾਰਨ ਦਾ ਅਰਥ ਮਸਾਲਾ ਵੀ ਹੈ। ਮਸਾਲੇ ਵਾਲੀ ਚੀਜ਼ ਇਹ ਤੂੰ ਬੈਠ ਕੇ ਵਾਜਾ ਪਕੜ ਕੇ ਕੀਰਤਨ ਕਰ ਲੈ, ਏਦੂ ਵੱਡਾ ਮਸਾਲਾ ਕਿਹੜਾ ਹੈ। ਮਹਾਰਾਜ ਨੇ ਭੋਜਨ ਦੇ ਅਰਥ ਹੀ ਬਦਲ ਦਿੱਤੇ ਜੀ। ਮਾਰਨ ਨਾਦ ਕੀਏ, ਤੇ ਜੇ ਤੂੰ 36 ਪ੍ਰਕਾਰ ਦਾ ਭੋਜਨ ਖਾਣਾ ਚਾਹੁੰਦਾ, ਤੇ ਗੁਰਮੁਖਾ ਇੱਕ ਪਰਮਾਤਮਾ ਨੂੰ ਦਿਲੋਂ ਮੁਹੱਬਤ ਕਰ, ਏਦੂ ਵਧੀਆ 36 ਪ੍ਰਕਾਰ ਦਾ ਭੋਜਨ ਹੀ ਕੋਈ ਨਹੀਂ। ਸਭ ਰਸ ਮਿੱਠਾ ਮੰਨਿਆ, ਸੁਣਿਆ ਸਾਲੋਣੇ, ਖੜ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ, 36 ਅੰਮ੍ਰਿਤ ਭਾਓ ਏਕ ਜਾਂ ਕੋ ਨਦਰ ਕਰੇ। ਇਸ ਤੋਂ ਬਿਨਾਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਜਿਹੜੇ ਆਪਾਂ ਕਹਿੰਦੇ ਵੀ ਖਾਣੇ ਨਾਲ ਕੁਝ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ ਭਾਈ? ਖਾਣੇ ਤਾਂ ਵਾਸ਼ਨਾ ਦੀ ਅੱਗ ਦੀ ਭੱਠੀ ਬੁਲਾਉਂਦਾ ਹੈ। ਮੈਂ ਇੱਕ ਦਿਨ ਕਿਹਾ ਸੀ, ਸ਼ਾਸਤਰ ਕਹਿੰਦਾ ਤਿੰਨ ਚੀਜ਼ਾਂ ਨਿਕਲਦੀਆਂ ਨੇ ਖਾਣੇ ਚੋਂ। ਸਭ ਤੋਂ ਪਹਿਲਾਂ ਜਿਹੜਾ ਆਪਾਂ ਖਾਣਾ ਖਾਂਦੇ ਹਾਂ, ਇਹਦੇ ਵਿੱਚੋਂ ਐਨਰਜੀ ਬਣਦੀ ਹੈ। ਉਹਨੂੰ ਤੁਸੀਂ ਇਹ ਸਰੀਰ ਤਾਕਤ ਕਹਿ ਲਓ, ਵਿਟਾਮਿਨ ਕਹਿ ਲਓ, ਆਇਰਨ ਕਹਿ ਲਓ, ਕੈਲਸ਼ੀਅਮ ਕਹਿ ਲਓ, ਜੋ ਮਰਜ਼ੀ ਸਾਇੰਸ ਸ਼ਬਦ ਵਰਦੀ। ਪਹਿਲਾਂ ਖਾਣੇ ਵਿੱਚੋਂ ਇਹ ਕੁਝ ਮਿਲਦਾ। ਦੂਸਰਾ ਖਾਣੇ ਦਾ ਹਿੱਸਾ ਜਿਹੜਾ ਉਹ ਮਲ ਬਣ ਕੇ ਬੋਡੀ ਚੋਂ ਖਾਰਜ ਹੋ ਜਾਂਦਾ। ਤੀਸਰਾ ਸਭ ਤੋਂ ਸੂਖਸ਼ਮ ਹਿੱਸਾ ਉਹ ਥਾਟ ਬਣਦਾ ਹੈ, ਉਹ ਵਿਚਾਰ ਬਣਦਾ ਹੈ। ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੰਤ ਦੇ ਘਰ ਦੀ ਰੁੱਖੀ ਰੋਟੀ ਤੇ ਸਾਕਤ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਦੀ ਤੁਲਨਾ ਕਰਦਿਆਂ ਇਹ ਸ਼ਬਦ ਵਰਤੇ ਸਨ। ਸਾਕਤ ਦਾ ਭੋਜਨ ਜ਼ਹਿਰ ਦੇ ਪਿਆਲੇ ਵੇ, ਤੇ ਸੰਤ ਦੀ ਦੋ ਦਿਨਾਂ ਦੀ ਤਿੰਨ ਦਿਨਾਂ ਦੀ ਸੁੱਕੀ ਰੋਟੀ ਅੰਮ੍ਰਿਤ ਦਾ ਸਵਾਦ ਹੈ। ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਇਸੇ ਨੂੰ ਬਾਬਾ ਜੀ ਨੇ ਬਾਣੀ ਚ ਇਹ ਜਿਹੜੀ ਉਦਾਹਰਨ ਲਈ ਨਾ ਜੀ ਮਹਾਰਾਜ ਨੇ, ਕਿ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਵਿਖਾਣੀ, ਕਬੀਰ ਸਾਹਿਬ ਦਾ ਸ਼ਬਦ। ਉਹਦਾ ਮਤਲਬ ਇਹ ਸੀ, ਮੇਰੀ ਬੇਨਤੀ ਸੁਣੋ, ਤ੍ਰਿਸ਼ਨਾ ਇੱਕ ਪਦਾਰਥਕ ਹੈ, ਇੱਕ ਇੰਦਰੀਆਂ ਦਾ ਆਪਣਾ ਸਵਾਦ ਹੈ। ਪਹਿਲਾ ਬਚਨ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ। ਦੂਸਰਾ ਅਸੀਂ ਲਿਆ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂ ਕਿ ਮਿਟੈ ਨਾ ਭੁੱਖਾ, ਇਹ ਜੀਵ ਨੀ ਰੱਜੀ ਉਦਮ ਕਰੇ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ ਕੁੱਤੇ ਦੀ ਤਰ੍ਹਾਂ ਤ੍ਰਿਸ਼ਨਾ ਦਾ ਮਾਰਿਆ ਮੂੰਹ ਤੁਰਿਆ ਫਿਰਦਾ, ਚਾਰ ਚੁਫੇਰੇ ਦੇਖਦਾ ਮਹਾਰਾਜ ਕਹਿੰਦੇ ਰੱਜਿਆ ਕੋਈ ਨੀ। ਤੀਸਰਾ ਬਚਨ ਮਹਾਰਾਜ ਜੀ ਦੇ ਬਚਨ ਨੇ, ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹੇ ਨਾ ਚੂਕੈ, ਦਿਨ ਦਿਨ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਸੂਕੈ। ਜਿਸਮਾਨੀ ਭੁੱਖ ਕਰਕੇ ਅੰਦਰ ਇਹਦਾ ਸੁੱਕ ਗਿਆ, ਬਿਮਾਰੀਆਂ ਨੇ ਖਾ ਲਿਆ ਪਰ ਭੁੱਖ ਨਹੀਂ ਮਰੀ। ਮੇਰੀ ਬੇਨਤੀ ਸੁਣਿਓ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ, ਆਪਾਂ ਕਹਾਂਗੇ ਜੀ ਇਹ ਸ਼ਬਦ ਤਾਂ ਚੱਲ ਰਿਹਾ ਮਤ ਦੇਖ ਭੂਲਾ ਵਿਸਰੈ। ਹੁਣ ਸਭ ਤੋਂ ਪਹਿਲੀ ਜਿਹੜੀ ਤੁਕ ਹੈ, ਮੋਤੀ ਤਾਂ ਮੰਦਰ ਮੋਤੀ ਤਾਂ ਕੰਨਾ ਨੀ ਲੱਗ ਉੱਥੇ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੂਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਨਾ ਨਹੀਂ ਕੰਨਾ ਨੀ ਲੱਗਾ ਮੇਰਾ ਖਿਆਲ ਉੱਤੇ, ਤੇਰਾ ਚਿੱਤ ਨਾ ਆਵੈ ਨਾ। ਅੱਜ ਜਦੋਂ ਬੈਠਿਆ ਮੈਂ ਵਿਚਾਰ ਰਿਹਾ ਸੀ, ਤਿੰਨ ਸ਼ਬਦ ਮਹਾਰਾਜ ਨੇ ਦਿੱਤੇ, ਭੂਲਾ ਵਿਸਰੈ ਚਿੱਤ ਨਾ ਆਵੈ ਨਾ। ਗੁਰਮੁਖ ਪਿਆਰੇ ਭਾਈ ਵੀਰ ਸਿੰਘ ਹੁਣਾਂ ਨੇ ਬੜੀ ਸੇਧ ਦਿੱਤੀ ਇਸ ਸ਼ਬਦ ਦੇ ਅਰਥ ਵਿੱਚੋਂ। ਉਹ ਕਹਿੰਦੇ ਆ ਸਭ ਤੋਂ ਪਹਿਲਾਂ ਜਿੰਨੀ ਵਾਸ਼ਨਾ ਵਿੱਚ ਸਾਡੀ ਸੁਰਤ ਪ੍ਰਵਿਰਤ ਹੋਵੇਗੀ, ਓਨੀ ਖੰਡਾ ਵਿੱਚ ਟੁਕੜੇ ਹੋਏ ਹੋਣਗੇ ਉਹਦੇ, ਤੇ ਜਿੰਨੀ ਨਾਮ ਵਾਲੇ ਪਾਸੇ ਸੁਰਤ ਜਾਏਗੀ ਓਨੀ ਖਿੰਡੀ ਕੋਈ ਇਕੱਠੀ ਹੋਣੀ ਸ਼ੁਰੂ ਹੋ ਜਾਏਗੀ। ਪਰ ਬੜੀ ਪ੍ਰੋਬਲਮ ਖੜੀ ਹੁੰਦੀ, ਇਹਨੂੰ ਇਕੱਠੀ ਹੋਣ ਨਹੀਂ ਦਿੰਦੇ ਫੁਰਨੇ, ਟੁਕੜੇ ਕਰਦੇ ਆ। ਜਿੰਨਾ ਸਿਮਰਨ ਵਿੱਚ ਇਹਦੇ ਟੁਕੜੇ ਹੁੰਦੇ ਆ, ਮੇਰਾ ਖਿਆਲ ਓਨਾ ਬਾਹਰ ਘੁੰਮਦਿਆਂ ਟੁਕੜੇ ਨਹੀਂ ਹੁੰਦੇ। ਕੰਪਿਊਟਰ ਤੇ ਕੰਮ ਕਰਦੇ ਆ, ਫੇਸਬੁੱਕ ਤੇ ਬੈਠਿਆ, ਆ ਬਾਹਰ ਮੁਖੀ ਗੱਲਾਂ ਕਰਦੇ ਆ, ਇਹਦਾ ਖੰਡਾ ਹੀ ਨਹੀਂ ਬਣਦਾ। ਇਸੇ ਕਰਕੇ ਮਹਾਰਾਜ ਨੇ ਬਾਣੀ ਚ ਕਈ ਥਾਵਾਂ ਤੇ ਵਾਸ਼ਨਾ ਦੀ ਇਕਾਗਰਤਾ ਨੂੰ ਕਿਹਾ ਕਿ ਜਿਵੇਂ ਵਾਸ਼ਨਾ ਦੀ ਇਕਾਗਰਤਾ ਇਹਨੂੰ ਨਾਮ ਵਾਲੇ ਪਾਸੇ ਲੈ ਆ। ਜੈਸੀ ਬਿਖੈ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ, ਹੈ ਤਾਂ ਉਹ ਵਾਸ਼ਨਾ ਪਰ ਕਹਿੰਦੇ ਜਿੰਨਾ ਤੇਰਾ ਲਗਾ ਉਸ ਵਾਸ਼ਨਾ ਵਾਲੇ ਪਾਸੇ ਖੈ, ਉਹਨੂੰ ਜਿੰਨੀ ਇਕਾਗਰਤਾ ਨਾਲ ਤੂੰ ਦੇਖ ਰਿਹਾ ਓਨੀ ਇਕਾਗਰਤਾ ਕਿਤੇ ਅਰਦਾਸ ਕਰ ਤੇਰੀ ਨਾਮ ਵਾਲੇ ਪਾਸੇ ਬਣ ਜਾ। ਜਿੰਨਾ ਪਦਾਰਥਕ ਰੁਚੀ ਤ੍ਰਿਸ਼ਨਾ ਚ ਸੁਰਤ ਹੋਵੇਗੀ, ਓਨੀ ਖਿੰਡੀ ਤੇ ਟੁਕੜੇ ਹੋਣਗੇ ਪਿਆਰਿਓ, ਜਿੰਨੀ ਨਾਮ ਵਾਲੇ ਪਾਸੇ ਜਾਏਗੀ ਜ਼ੋਰ ਤਾਂ ਲੱਗੂਗਾ ਪਰ ਜਿੰਨਾ ਟਿਕਣਾ ਸ਼ੁਰੂ ਕਰ ਦੇਗੀ ਓਨੀ ਇਕੱਠੀ ਹੋ ਕੇ ਰਸ ਬਣੇਗਾ। ਹੁਣ ਸੁਣਿਓ ਭੂਲਾ ਕੀ ਹੈ, ਵਿਸਰਾ ਕੀ ਹੈ, ਚੇਤਨਾ ਆਵੈ ਨਾਉ। ਇਹ ਤਿੰਨ ਤਿੰਨ ਪੜਾਅ ਨੇ ਜੀ। ਸਭ ਤੋਂ ਪਹਿਲਾਂ ਜਿਹੜਾ ਭਾਣਾ ਵਾਪਰਦਾ ਨਾ ਸੁਰਤ ਨਾਲ, ਉਹ ਭੂਲਾਂ ਦਾ ਵਾਪਰਦਾ, ਜਿਵੇਂ ਕਿ ਨਾਮ ਦੀ ਰੋਂ ਚੱਲ ਰਹੀ ਹੈ, ਇਨਸਾਨ ਬੰਦਗੀ ਕਰ ਰਿਹਾ, ਸਿਮਰਨ ਕਰ ਰਿਹਾ। ਹੁਣ ਪਦਾਰਥਕ ਚਮਕ ਦਮਕ ਨੇ ਆਪਣਾ ਜ਼ੋਰ ਦਿਖਾਇਆ ਤੇ ਮੈਂ ਸੱਚ ਕਹਿੰਦਾ ਮਹਾਰਾਜ ਦੀ ਹਜ਼ੂਰੀ ਚ ਜਿੰਨਾ ਜਿੰਨਾ ਇਹ ਇਹ ਅੰਦਰ ਨੂੰ ਤਬਾਹੀ ਪਈ ਕਰ ਦਈਏ, ਵਾਹਿਗੁਰੂ ਤਰਸ ਕਰੇ, ਇਹ ਤਾਂ ਇਉਂ ਸਮਝੋ ਜਿਹੜਾ ਬਾਬਾ ਜੀ ਨੇ ਕਿਹਾ ਮੈਣ ਕੈ ਦੰਤ ਕਿਉਂ ਖਾਈਐ ਸਾਰ, ਇਹਨੂੰ ਕਾਬੂ ਕਰਨਾ ਖਾਲਾ ਜੀ ਦਾ ਵਾੜਾ ਨੀ, ਮੋਮ ਦੇ ਦੰਦਾਂ ਨਾਲ ਲੋਹੇ ਨੂੰ ਕਿਵੇਂ ਚਬਾਵਾਂ, ਇੰਨੀ ਸੁਰਤ ਖਿੰਡੀ ਹੋਈ। ਜਦੋਂ ਬਾਹਰ ਦੀ ਚਮਕ ਦਮਕ ਅਸਰ ਪਾਉਂਦੀ ਏ, ਸਭ ਤੋਂ ਪਹਿਲਾਂ ਅੰਦਰ ਸੁਰਤੀ ਤੇ ਜਿਹੜਾ ਅਟੈਕ ਕਰਦੀ ਉਹ ਨਾਮ ਨੂੰ ਭੁੱਲਣ ਦਾ ਕਰਦੀ ਹੈ। ਭੁੱਲਣ ਦਾ ਕਿਵੇਂ ਜੀ, ਮੈਂ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ ਪਰ ਜਿਸ ਜ਼ਬਾਨ ਨਾਲ ਵਾਹਿਗੁਰੂ ਕਹਿ ਰਿਹਾ ਸੁਰਤ ਉਹਨਾਂ ਨਹੀਂ ਕਹਿ ਰਹੀ, ਮਨ ਜਿਹੜਾ ਉਹ ਬਾਹਰ ਮੁਖੀ ਪਦਾਰਥਾਂ ਵਿੱਚ ਪ੍ਰਵਿਰਤ ਹੈ। ਜ਼ਬਾਨ ਰਾਮ ਕਹਿ ਰਹੀ ਏ, ਅੱਲਾ ਕਹਿ ਰਹੀ ਏ, ਕੀਰਤਨ ਕਰ ਰਹੀ ਏ, ਕਥਾ ਕਰ ਰਹੀ ਏ, ਪਰ ਅੰਦਰ ਜਿਹੜੀ ਨਿਰੰਤਰ ਸੋਚ ਚੱਲਦੀ ਪਈ ਏ, ਜਿਹੜੀ ਸੁਰਤ ਦੀ ਧਾਰਾ ਚੱਲਦੀ ਪਈ ਏ, ਉਹਦੇ ਵਿੱਚੋਂ ਪਰਮਾਤਮਾ ਦਾ ਨਾਮ ਭੁੱਲ ਚੁੱਕਾ ਹੈ। ਸਿਰਫ ਜ਼ਬਾਨ ਇੰਸਟਰੂਮੈਂਟ ਬਣ ਕੇ ਬੋਲਦੀ ਪਈ ਏ ਕਿਉਂਕਿ ਉੱਥੇ ਕਿਸੇ ਹੋਰ ਨੇ ਥਾਂ ਬਣਾ ਲਈ ਹੈ। ਇਸੇ ਨੂੰ ਕੱਲ ਅਸੀਂ ਇੱਕ ਪੜਿਆ ਸੀ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਰ ਰਚਾਇਆ। ਉਸ ਵਿੱਚ ਇੱਕ ਤੁਕ ਸੀ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਅੱਗੇ ਕੀ ਭਾਣਾ ਵਾਪਰ ਗਿਆ, ਭੂਲਾ ਹੈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸੁਰਤ ਵਿੱਚ ਜਿਹੜੀ ਨਾਮ ਵਾਲੀ ਖੇਡ ਚੱਲਦੀ ਪਈ ਸੀ ਉਹਨੂੰ ਬਾਹਰ ਦੇ ਪਦਾਰਥਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਗੁਰਮੁਖੋ ਪਹਿਲਾ ਸਟੈਪ ਸਾਡੀ ਜ਼ਿੰਦਗੀ ਤੇ ਸੁਰਤ ਤੇ ਜਿਹੜਾ ਮਾਇਆ ਨੇ ਅਟੈਕ ਕੀਤਾ ਉਹ ਭੂਲਾਂ ਦਾ ਕੀਤਾ, ਭੁੱਲ ਗਿਆ। ਫਿਰ ਸੁਣਿਓ, ਪਾਠ ਪੂਰਾ ਕਰ ਲਿਆ ਪਰ ਅੰਦਰ ਇਹਨੂੰ ਥੋੜਾ ਜਿਹਾ ਇਉਂ ਕਹਿ ਲੋ, ਮੈਂ ਇਹ ਤਰਕ ਚ ਨੀ ਕਹਿੰਦਾ ਵੀ ਆਪਾਂ ਨੂੰ ਪਾਠ ਨਹੀਂ ਕਰਨਾ ਚਾਹੀਦਾ, ਆਂਦੇ ਜੇ ਮਨ ਨਹੀਂ ਟਿਕਦਾ ਛੱਡ ਦਿਓ, ਬਿਲਕੁਲ ਨਹੀਂ ਛੱਡਣਾ ਚਾਹੀਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਕੋਲ, ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੀ ਭਗਤ ਮਾਲ ਜੀ, ਉਸ ਵਿਚ ਮਹਾਰਾਜ ਦੇ ਚਰਨਾਂ ਚ ਦੋ ਸਿੱਖ ਹੈ, ਪ੍ਰੀਤੀਮਲ ਸਹਿਗਲ ਤੇ ਰਾਮਾ ਡਿੱਡੀ, ਇਹ ਸਿੱਖਾਂ ਦੇ ਨਾਂ ਨੇ। ਉਹਨਾਂ ਕਿਹਾ ਮਹਾਰਾਜ ਜੀ ਵੀ ਇਹ ਜਦੋਂ ਚੰਗੇ ਭਲੇ ਤੁਰਨੇ ਫਿਰਨੇ ਆ ਤੇ ਮੈਂ ਸੋਚਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੀ ਪ੍ਰਕਾਸ਼ ਵੀ ਸ਼ਤਾਬਦੀਆਂ ਮਨਾ ਲਈਆਂ, ਗੁਰਗੱਦੀ ਦੀਆਂ ਮਨਾ ਲਈਆਂ, ਗੁਰੂ ਨਾਨਕ ਸਾਹਿਬ ਦੀ 550 ਸਾਲਾਂ ਮਨਾ ਰਹੇ ਆ, ਪਰ ਯਾਦ ਰੱਖਿਓ ਜਿਹੜੀ ਪ੍ਰੋਬਲਮ ਅੱਜ ਤੋਂ 550 ਸਾਲ ਬੰਦੇ ਦੇ ਅੰਦਰ ਦੀ ਸੀ ਨਾ, ਜਿੰਨੀ ਮਰਜ਼ੀ ਸਾਇੰਸ ਤਰੱਕੀ ਕੀਤੇ, ਅੰਦਰ ਦੀ ਬਿਮਾਰੀ ਅਜੋਤੀ ਖਲੋਤੀ ਹੋਈ ਅੰਦਰ ਦੀਆਂ ਹੋਣ। ਇਹ ਤਾਂ ਕਹਾਂਗੇ ਤਾਂ ਪਹਿਲੀਆਂ ਗੱਲਾਂ ਸਨ ਜੀ, ਨਹੀਂ ਮਨ ਉੱਥੇ ਡਿੱਕਿਆ ਹੋਇਆ, ਮਨ ਦੀ ਗੰਦਗੀ ਉਹੀ ਹੈ, ਨਾਮ ਦੀ ਖੇੜਾ ਵੀ ਉਹ ਹੈ। ਉਹਨਾਂ ਕਿਹਾ ਮਹਾਰਾਜ ਇਹ ਕਰੀਏ ਕਿ ਮਨ ਨਹੀਂ ਟਿਕਦਾ, ਜਿਵੇਂ ਆਪਾਂ ਕਈ ਵਾਰੀ ਬੜਾ ਸੌਖਾ, ਲੋਕੀ ਪਹਿਲਾਂ ਹੀ ਭੱਜਣ ਨੂੰ ਤਿਆਰ ਨੇ ਜੀ, ਉਹਨਾਂ ਨੂੰ ਕਹਿ ਦੋ ਨਾ ਜੀ ਇੰਨੇ ਸਾਲ ਹੋ ਗਏ ਨਿਤਨੇਮ ਕਰਦਿਆਂ ਕੀ ਖੱਟਿਆ ਲੋਕੋ, ਅਗਲੇ ਸਵੇਰੇ ਕਹਿਣਗੇ ਬਾਬਾ ਜੀ ਨੇ ਕਹਿ ਦਿੱਤਾ ਗੁਟਕਾ ਬੰਦ ਕਰੋ, ਕੀ ਖੱਟਿਆ। ਨਹੀਂ ਉੱਥੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਜਦੋਂ ਅਸੀਂ ਜਪਨੇ ਆ, ਜਦੋਂ ਅਸੀਂ ਬਾਣੀ ਪੜ੍ਹਨੇ ਆ, ਸੰਗਤ ਚ ਬਹਿਨੇ ਆ, ਅੰਦਰ ਭੁੱਲਦਾ ਹੈ। ਮਹਾਰਾਜ ਕਹਿੰਦੇ ਭੁੱਲਣਾ ਤਾਂ ਸ਼ੁਰੂ ਹੁੰਦਾ ਕੋਈ ਦੂਜਾ ਆ ਗਿਆ, ਤਾਂ ਯਾਦ ਰੱਖਿਓ ਦੂਜਾ ਆਉਂਦਾ ਤੇ ਪਹਿਲਾਂ ਭੁੱਲਦਾ, ਕਿਸੇ ਹੋਰ ਨੇ ਥਾਂ ਲੈ ਲਈ ਨਾ। ਫਿਰ ਜੀ ਕਹਿਣ ਲੱਗੇ ਮਨ ਕੋਈ ਨੀ ਟਿਕਦਾ, ਮਹਾਰਾਜ ਕਹਿੰਦੇ ਬਿਮਾਰ ਹੋ ਗਿਆ। ਕਹਿੰਦੇ ਫਿਰ ਕੀ ਕੀਤਾ ਤੁਸੀਂ? ਕਹਿਣ ਲੱਗੇ ਛੱਡ ਦਿੱਤਾ ਨੇਮ। ਬੜੀ ਖੁਸ਼ੀ ਨਾਲ ਕਹਿੰਦੇ ਤੇ ਮੈਂ ਕਹਿੰਦਾ ਮਨ ਲੱਗੇ ਨਾ ਲੱਗੇ, ਕੂਕਣਾ ਬੰਦ ਨਾ ਕਰੀ, ਤੇਰਾ ਮਨ ਨੀ ਲੱਗਦਾ ਪਰ ਘੱਟੋ ਘੱਟ ਉਹ ਦੇਖਦਾ ਤੈ ਪਿਆ, ਵਿਚਾਰਾ ਬੇਬਸ ਹੋਇਆ ਫਿਰ ਵੀ ਬੈਠਾ ਗਏ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਫਿਰ ਕਹਿੰਦੇ ਮਹਾਰਾਜ ਛੱਡ ਦਿੱਤਾ। ਗੁਰੂ ਸਾਹਿਬ ਕਹਿੰਦੇ ਆ ਸਵਾਰੀ ਕਾਹਦੀ ਕਰਦੇ ਹੋ ਤੁਸੀਂ? ਕਹਿੰਦੇ ਘਰ ਘੋੜੇ ਰੱਖੇ ਆ ਜੀ। ਮਹਾਰਾਜ ਦੇਖੋ ਉਹਨਾਂ ਦੀ ਗੱਲ ਹੀ ਕਹਿੰਦੇ ਆ, ਕਹਿੰਦੇ ਨੇ ਘੋੜਾ ਜਦੋਂ ਬਿਮਾਰ ਹੁੰਦਾ ਫਿਰ ਕੀ ਕਰਦੇ ਹੋ? ਕਹਿੰਦੇ ਮਹਾਰਾਜ ਮਸਾਲਾ ਦੇਈਦਾ। ਗੁਰੂ ਸਾਹਿਬ ਕਹਿੰਦੇ ਮਸਾਲਾ ਆਪਣੇ ਆਪ ਲੈ ਲੈਂਦਾ? ਕਹਿੰਦੇ ਨਹੀਂ ਜੀ। ਕਹਿੰਦੇ ਜਦੋਂ ਘੋੜੇ ਨੂੰ ਬਿਮਾਰੀ, ਉਹਨੂੰ ਨਹੀਂ ਪਤਾ ਮੈਂ ਬਿਮਾਰ ਹਾਂ, ਮਸਾਲਾ ਦਿਓਗੇ ਸਮਝੇਗਾ ਮੇਰਾ ਦੁਸ਼ਮਣ ਹੈ। ਜਦੋਂ ਉਹਦਾ ਮੂੰਹ ਖੋਲ ਕੇ ਘੋੜੇ ਦਾ ਤੇ ਮਸਾਲਾ ਦਿੰਦੇ ਹੁੰਦੇ ਸਨ, ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਂਸ ਦੀ, ਨਾਲ ਵੀ ਨੀ ਨਿਆਣੇ ਨੂੰ ਪਤਾ ਹੋਣਾ, ਇੰਜੈਕਸ਼ਨ ਥੋੜਾ ਲਾਉਂਦੇ ਸਨ, ਉਹ ਬਾਂਸ ਦੀ ਹੁੰਦੀ ਸੀ, ਅੱਜ ਕੱਲ ਲੋਹੇ ਦੀ ਵਰਦੇ ਆ ਕਈ। ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਹੈ ਤ੍ਰਿਸ਼ਾ, ਉਹਦੇ ਵਿੱਚ ਪਾਣਾ ਮਸਾਲਾ ਘੋਲ ਕੇ, ਫਿਰ ਕਰਨਾ ਕਿ ਘੋੜੇ ਜਾਂ ਘੋੜੀ ਦੇ ਮੂੰਹ ਨੂੰ ਮੱਝਾਂ ਨੂੰ ਇਸ ਤਰ੍ਹਾਂ ਦਿੰਦੇ ਰਹੇ, ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ ਕੇ ਵਿੱਚ ਬਾਂਹ ਪਾ ਕੇ ਨਾ ਚੰਗੀ ਤਰ੍ਹਾਂ ਅਰਕ ਤੱਕ ਉਹ ਨਾਲ ਪਾ ਦੇਣੀ ਤੇ ਨਾਲ ਹੀ ਕਹਿੰਦੇ ਸਨ ਇਹਦਾ ਕਾਜਾ ਕਰ ਦਿਓ। ਕਾਜਾ ਦਾ ਮਤਲਬ ਹੁੰਦਾ ਇਹਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ ਦਿਓ ਤੇ ਉਤਾਂਹ ਕਰ ਦਿਓ, ਥੱਲੇ ਮੂੰਹ ਹੋਵੇਗਾ ਤੇ ਮਸਾਲਾ ਥੱਲੇ ਸੱਟੇਗਾ ਨਾ। ਹੁਣ ਮੂੰਹ ਉੱਚਾ, ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ। ਕਾਜਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਸੀ ਮੂੰਹ ਬੰਨ ਕੇ ਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਜੀ ਕਾਠੀ, ਉਹਨੂੰ ਪਿਛਾਂ ਕੜਿਆਲੇ ਨੂੰ ਖਿੱਚ ਕੇ ਰੱਸੀਆਂ ਪਿਛਾਂ ਘੁੱਟ ਕੇ ਨਾ ਬੰਨਦੇ ਮੂੰਹ ਉੱਚਾ। ਮਹਾਰਾਜ ਕਹਿੰਦੇ ਆ ਮਸਾਲਾ ਘੋੜਾ ਨੀ ਲੈਂਦਾ, ਉਹਨੂੰ ਪਤਾ ਹੀ ਨੀ ਵਿਚਾਰੇ ਨੂੰ ਮੈਂ ਬਿਮਾਰ ਹਾਂ, ਪਰ ਸਾਨੂੰ ਪਤਾ ਹੈ ਓਨੀ ਦੇਰ ਤੱਕ ਤੁਸੀਂ ਮੂੰਹ ਚੋਂ ਹੱਥ ਨਹੀਂ ਕੱਢਦੇ, ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ। ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ ਹੈ। ਕਹਿਣ ਲੱਗੇ ਮਨ ਤਾਂ ਘੋੜੇ ਤੋਂ ਵੱਧ ਚੰਚਲੇ, ਓਨੀ ਦੇਰ ਤੱਕ ਬਾਣੀ ਨਾ ਛੱਡਿਓ ਜਿੰਨੀ ਦੇਰ ਤੱਕ ਬੰਦਾ ਬਣ ਕੇ ਟੇਕ ਨਾ ਜਾਏ। ਆਪਾਂ ਨੀ ਥੱਕਣਾ, ਘੋੜੇ ਨੂੰ ਥਕਾਣਾ ਹੈ। ਮੈਂ ਬੇਨਤੀ ਕਰਾਂਗਾ ਕਿ ਭੁੱਲਾਂ ਕੀ ਹੈ? ਭੁੱਲਣਾ ਉਦੋਂ ਸ਼ੁਰੂ ਹੁੰਦਾ ਜਦੋਂ ਦੂਜਾ ਕੋਈ ਆ ਜਾਂਦਾ। ਇਹ ਫੈਮਿਲੀ ਚ ਹੈ ਸੱਚ। ਇਹ ਵੇ ਜਦੋਂ ਬੱਚੇ ਦਾ ਲਗਾਵ ਮਾਪਿਆਂ ਨਾਲ ਘਟਦਾ, ਯਾਦ ਰੱਖਿਓ ਉਹਦੀ ਥਾਂ ਕੋਈ ਹੋਰ ਆ ਚੁੱਕਾ ਹੈ। ਸੰਸਾਰ ਜਿਸ ਤਰ੍ਹਾਂ ਹੈ, ਮਿੱਤਰ ਨਾਲੋਂ ਮਿੱਤਰ ਨਾਤਾ ਤੋੜਦਾ ਕੋਈ ਹੋਰ ਆਉਂਦਾ। ਭੁੱਲਾਂ ਦਾ ਲਫ਼ਜ਼ੀ ਅਰਥ ਮੈਂ ਬੇਨਤੀ ਕਰਾਂਗਾ ਕਿ ਜਦੋਂ ਸੁਰਤ ਵਿੱਚੋਂ ਉਹ ਭੁੱਲ ਜਾਏ ਜਿਹਨੂੰ ਜ਼ਬਾਨ ਨਾਲ ਬੋਲਦੇ ਪਏ, ਇਹ ਪਹਿਲਾ ਸਟੈਪ ਹੈ ਅੰਦਰ ਦੀ ਖੁਆਰੀ ਦਾ, ਭੁੱਲਣਾ। ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ? ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ, ਮਤ ਦੇਖ ਭੁੱਲਾਂ। ਹੁਣ ਕੱਲ ਦੇਖਾਂਗੇ ਤੂੰ ਘਰ ਚੰਗਾ ਦੇ ਦਿੱਤਾ, ਇਹ ਤੁਕ ਚਾਰੇ ਪਦਿਆਂ ਚ ਆਉਣੀ ਹੈ, ਤਾਂ ਮੈਂ ਇਸ ਲਈ ਵਿਸ਼ੇਸ਼ ਬੇਨਤੀ ਕਰਨ ਲੱਗਾ ਕਿ ਭੁੱਲਾ ਦਾ ਅਰਥ ਹੈ ਜਦੋਂ ਕੋਈ ਦੂਜਾ ਆ ਗਿਆ, ਉਹ ਭੁੱਲ ਗਿਆ। ਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਭੁੱਲਣਾ ਸ਼ੁਰੂ ਹੋਇਆ, ਜਿਹੜੀ ਨਾਮ ਦੀ ਅੰਦਰ ਚੱਲਦੀ ਪਈ ਸੀ ਬਖਸ਼ਿਸ਼ ਜਾਂ ਰੋ, ਹੋਇਆ ਕਿ ਉਹਦੇ ਵਿੱਚੋਂ ਇੱਕੋਦਮ ਵਿਸਿਮਰਨ ਹੋਣਾ ਸ਼ੁਰੂ ਹੋ ਗਿਆ। ਵਿਸਿਮਰਨ ਦਾ ਇੱਕ ਸਿਮਰਨ ਹੈ, ਇੱਕ ਵਿਸਿਮਰਨ। ਸਿਮਰਨ ਦਾ ਅਰਥ ਯਾਦ, ਵਿਸਿਮਰਨ ਦਾ ਅਰਥ ਹੈ ਸਿਮਰਨ ਦਾ ਚਲਾ ਜਾਣਾ। ਭੁੱਲਣਾ ਸ਼ੁਰੂ ਹੋਇਆ, ਅੰਦਰ ਵਿਸਿਮਰਨ ਆ ਗਿਆ, ਉਹ ਵਿਸਰ ਗਿਆ। ਤੇ ਜਦੋਂ ਫਿਰ ਕਈ ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾਹ ਬੈਠਾ, ਹੁਣ ਯਤਨ ਕਰਦਾ ਪਿਆ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਨਹੀਂ ਪਿਆ। ਹੇ ਸਤਿਗੁਰੂ, ਤੁਸੀਂ ਕਿੰਨੇ ਸੋਹਣੇ ਤਿੰਨ ਸ਼ਬਦ ਵਰਤੇ, ਭੁੱਲਾ, ਵਿਸਰੈ, ਚਿੱਤ ਨਾ ਆਵੈ ਨਾਉ। ਸਭ ਤੋਂ ਪਹਿਲਾਂ ਭੁੱਲ ਗਿਆ ਅੰਦਰ ਕਿਸੇ ਦੂਜੇ ਵੱਲ ਦੇਖ ਕੇ, ਜਦੋਂ ਭੁੱਲਿਆ ਉਦੋਂ ਫਿਰ ਐਸਤਾ ਐਸਤਾ ਉਸਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ, ਪਰਮਾਤਮਾ ਦਾ ਵਿਸਿਮਰਨ ਹੋ ਗਿਆ। ਤੇ ਪਿਆਰਿਓ, ਚਿੱਤ ਵਿੱਚੋਂ ਨਿਕਲ ਗਿਆ, ਤੁਰ ਅੰਦਰ ਜਿਹੜਾ ਚੱਲਦਾ ਸੀ ਉਹ ਵੀ ਨਾ ਰਿਹਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਤਰਸ ਕਰੀ, ਤੂੰ ਘਰ ਦੇ, ਤੂੰ ਪਰਿਵਾਰ ਦੇ, ਤੂੰ ਸਮਾਧੀ ਦੇ, ਤੂੰ ਰਾਜ ਭਾਗ ਤਖ ਦੇ, ਪਰ ਆ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕੇ, ਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ, ਮੈਂ ਵਿਸਰ ਨਾ ਜਾਵਾਂ, ਕਿਤੇ ਮੇਰੇ ਚਿੱਤ ਵਿੱਚ ਦੁਬਾਰਾ ਕਿਤੇ ਤੇਰਾ ਨਾਮ ਨਾ ਆਵੇ। ਮੈਨੂੰ ਇਹੀ ਖਤਰਾ ਲੱਗ ਰਿਹਾ ਕਿ ਨਾਮ ਨਾ ਭੁੱਲ ਜਾਏ। ਫਿਰ ਅਰਜ਼ ਕਹਿ ਜੀ, ਸਭ ਤੋਂ ਪਹਿਲਾਂ ਭੁੱਲਦਾ ਤੇ ਭੁੱਲਣ ਦੀ ਦੇਰ ਹੁੰਦੀ ਏ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇਹ ਤਾਂ ਇੰਨਾ ਏਵੇ ਜੀ ਮਨ, ਇਹ ਸੱਚੀ ਮੁੱਚੀ ਐ ਛਾਲਾ ਮਾਰਦਾ ਬੈਠਾ, ਭੱਜਣ ਦੀ ਕਰਦਾ। ਇਹ ਜਿਵੇਂ ਨਿਆਣਾ ਨੀ ਨਾ ਟੇਕ ਕੇ ਬਹਿੰਦਾ, ਇਹ ਵੀ ਕੋਈ ਨੀ ਟੇਕ ਕੇ ਬਹਿੰਦਾ, ਭੱਜਦਾ। ਪਰ ਮੇਰੀ ਬੇਨਤੀ ਹੈ, ਜਿਹਦੇ ਚਿੱਤ ਚੋਂ ਨਾ ਨਿਕਲੇ, ਯਾਦ ਰੱਖਿਓ ਉਹਦੇ ਸਾਰੀਆਂ ਬਖਸ਼ਾਂ ਵਰਤੀਆਂ। ਚਿੱਤ ਕੀ ਚੀਜ਼ ਹੈ? ਇਹ ਸਾਰੇ ਵਿਸ਼ੇ ਮੈਂ ਇੱਕ ਵਾਰ ਕਿਹਾ ਸੀ ਜੀ, ਦਿਲ ਕਰਦਾ ਹੈ ਜ਼ਰੂਰ ਸੰਗਤ ਨਾਲ ਜਿੰਨੀ ਕੁ ਸਮਝੇ ਸਾਂਝੇ ਕਰਨ ਨੂੰ, ਪਰ ਕਈ ਵਾਰੀ ਕਹਿੰਦੇ ਕੀ ਫੋਕੀਆਂ ਜਿਹੀਆਂ ਗੱਲਾਂ ਕਰ ਦਿੱਤੀਆਂ। ਚਿੱਤ ਕੀ ਹੈ? ਚਿੱਤ ਦਾ ਥੋੜਾ ਜਿਹਾ ਰਿਸ਼ਤਾ ਮਨ ਨਾਲ ਹੈ। ਚਲੋ ਇਹਨੂੰ ਇਹ ਕਈ ਵਿਦਵਾਨ ਕੋਲ ਸਬ ਕੌਨਸ਼ੀਅਸ ਮਾਇੰਡ ਨੂੰ, ਵਾਹਿਗੁਰੂ ਜੀ ਕੌਨਸ਼ੀਅਸ, ਸਬ ਕੌਨਸ਼ੀਅਸ, ਅਨਕੌਨਸ਼ੀਅਸ, ਸੁਪਰ ਕੌਨਸ਼ੀਅਸ, ਇਸ ਤਰ੍ਹਾਂ ਹੀ ਇਹ ਸਿਗਮਨ ਫ੍ਰਾਇਡ ਕਹਿੰਦਾ ਨਾ। ਪਰ ਅਸੀਂ ਸਿੱਧੇ ਜੇ ਪੰਜਾਬੀ ਸ਼ਬਦ ਵਰਤਨੇ ਆ, ਸਚੇਤ ਮਨ, ਅਚੇਤ ਮਨ, ਅਵਚੇਤ ਮਨ, ਇਹ ਸ਼ਬਦ ਵਰਤਨੇ। ਭਾਈ ਸਾਹਿਬ ਗੁਰੂ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਤਲ ਹੀਲ, ਹਿਰਦੇ ਦਾ ਤਲ। ਜਿੱਥੇ ਚਿੱਤ ਵਿੱਚ ਨਾਮ ਚਲਾ ਜਾਏ ਨਾ ਜੀ, ਮੈਂ ਮਨ ਦੀ ਗੱਲ ਛੱਡੋ, ਜਿਹੜਾ ਬਿਲਕੁਲ ਚਿੱਤ ਵੀ ਚਲਾ ਜਾਏ, ਸਬ ਕੌਨਸ਼ੀਅਸ ਮਾਇੰਡ ਨੂੰ ਇਹੀ ਕਹਿੰਦੇ ਨੇ ਨਾ ਕਿ ਇਹ ਮਨ ਜਿਹੜਾ ਹੈ ਸਾਰਾ ਦਿਨ ਦੇਖਦਾ, ਤੇ ਇਹ ਵੀ ਇੱਕ ਰੱਬ ਦੀ ਦਾਤ ਹੈ ਭੁੱਲਣ ਦੀ। ਯਾਦ ਰੱਖਿਓ, ਨਾਮ ਭੁੱਲਣਾ ਨਹੀਂ। ਜੇ ਬੰਦੇ ਨੂੰ ਨਾ ਭੁੱਲਦਾ ਹੋਵੇ ਤੇ ਬੰਦਾ ਕਮਲਾ ਹੋ ਜਾਏ। ਪਿਛਲੀਆਂ ਬੀਤੀਆਂ ਘਟਨਾਵਾਂ, ਜਦੋਂ ਕੌੜੇ ਤਜਰਬੇ, ਮੌਤ, ਘਰ ਦਾ ਦੁਖਾਂਤ, ਘਰ ਦਾ ਅਪਮਾਨ, ਜੇ ਹਰ ਵਕਤ ਚਿੰਤਨ ਚ ਰਹਿ ਬੰਦਾ ਸੱਚੀ ਮੁੱਚੀ ਸ਼ਦਾਈ ਹੋ ਜਾਏ। ਰੱਬ ਦਾ ਸ਼ੁਕਰ ਕਰੋ, ਉਹਨੇ ਭੁੱਲਣ ਦੀ ਤਾਕਤ ਦਿੱਤੀ ਏ। ਤੁਸੀਂ ਇੱਕ ਦਿਨ ਤੋਂ ਵੱਧ ਗੱਲਾਂ ਚੇਤੇ ਨਹੀਂ ਰੱਖ ਸਕਦੇ। ਉਂਝ ਵੈਸੇ ਇਹਨੂੰ ਧਿਆਨ ਨਾਲ ਸੁਣਿਓ, ਜੇ ਚੇਤਾ ਪਿਛਾਂ ਨੂੰ ਲਿਜਾਣ ਲੱਗੀਏ ਨਾ, ਇੱਕ ਇੱਕ ਦਿਨ ਚੇਤੇ ਕਰੋ, ਤੇ ਕਈ ਵਾਰੀ ਬੰਦਾ ਆਪਣੇ ਪਾਪਾਂ ਨੂੰ ਚੇਤੇ ਕਰ ਕਰਕੇ ਸ਼ਦਾਈ ਹੋ ਜਾਂਦਾ, ਕਿਉਂਕਿ ਚੇਤੇ ਵਿੱਚ ਮੰਦਾਪਨ ਵੀ ਆਉਣਾ। ਇੱਥੋਂ ਤੱਕ ਕਿਹਾ ਜਾਂਦਾ ਵੀ ਜਿਹੜੇ ਬੰਦੇ ਮੈਡੀਟੇਸ਼ਨ ਚ ਪਿਛਾਂ ਨੂੰ ਜਾਂਦੇ ਆ, ਕਈ ਵਾਰੀ ਉਹਨਾਂ ਨੂੰ ਮਾਂ ਦੇ ਉਧਰ ਚੋਂ ਦੁਬਾਰਾ ਫਿਰ ਨਿਕਲਣਾ ਪੈਂਦਾ ਹੈ, ਕਿਉਂਕਿ ਬਹਿਕ ਜਾ ਰਹੇ ਨਾ, ਉਹ ਕਮਲੇ ਹੋ ਜਾਣਗੇ, ਉਸ ਪਾਸੇ ਕਦੀ ਨੀ ਕੋਈ ਤੁਰਦਾ। ਇਸੇ ਕਰਕੇ ਗੁਰੂ ਕਹਿੰਦਾ ਤੂੰ ਅਗਾਂਹ ਕੋ ਤਰਾਂਗ, ਤੈਨੂੰ ਜਨਮ ਮਿਲਿਆ, ਹੁਣ ਅਗਾਂਹ ਨੂੰ ਚੱਲ। ਜਿਹੜਾ ਸਬ ਕੌਨਸ਼ੀਅਸ ਮਾਇੰਡ ਹੈ, ਅਚੇਤ ਮਨ ਹੈ, ਇਹਦੇ ਚ ਬਹੁਤ ਕੁਝ ਭਰਿਆ ਪਿਆ, ਐ ਸਟੋਰ ਭਰਿਆ ਪਿਆ ਜੀ। ਤੇ ਮੈਂ ਇੱਕ ਦਿਨ ਕਿਹਾ ਸੀ, ਇੱਥੇ 2 ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ ਕਿ ਗੁਰਮੁਖੋ, ਕਈ ਵਾਰੀ ਕੀ ਹੁੰਦਾ, ਅਸੀਂ ਕਿਸੇ ਬੰਦੇ ਦਾ ਨਾਂ ਚੇਤੇ ਕਰਨੇ ਆ, ਤੇ ਕੰਨ ਮਲਣ ਲੱਗ ਪੈਂਦਾ ਬੰਦਾ, ਜਾਂ ਹੱਥ ਮਾਰਦਾ, ਉਹ ਮੇਰੇ ਮੂੰਹ ਚ ਘੁੰਮਦਾ ਪਿਆ, ਆ ਨੀ ਚੇਤੇ ਨੀ ਆ ਰਿਹਾ। ਕਹਿੰਦਾ ਚਲੋ ਛੱਡੋ, ਆਪ ਹੀ ਚੇਤੇ ਆ ਜਾਏਗਾ। ਯਾਦ ਰੱਖਿਓ, ਕੌਨਸ਼ੀਅਸ ਚ ਨਹੀਂ ਹੈਗਾ, ਉਹਨੇ ਸਬ ਕੌਨਸ਼ੀਅਸ ਨੂੰ ਫਾਈਲ ਭੇਜ ਦਿੱਤੀ ਵੀ ਆਹ ਬੰਦਾ ਸੀ, ਮੈਂ ਤੇਰੇ ਸਟੋਰ ਚ ਰੱਖਿਆ, ਤੇ 10 ਮਿੰਟਾਂ ਬਾਅਦ ਕਹਿੰਦੇ ਉਹ ਮੈਨੂੰ ਚੇਤੇ ਆ ਗਿਆ, ਉਹਦਾ ਨਾਂ ਇਹ ਸੀ। ਐਵੇਂ ਨੀ ਚੇਤੇ ਆ ਗਿਆ, ਸਬ ਕੌਨਸ਼ੀਅਸ ਮਾਇੰਡ ਵਿੱਚ ਪਿਆ ਹੋਇਆ ਸੀ, ਉਹਨੇ ਦੱਸ ਦਿੱਤਾ। ਹੁਣ ਜੋ ਕੁਝ ਆਪਾਂ ਗੁਰਬਾਣੀ ਦਾ ਇਸ ਕੌਂਸ਼ੀਅਸ ਵਿੱਚ, ਕੌਂਸ਼ੀਅਸ ਮਾਈਂਡ ਜੋ ਸੁਣ ਰਹੇ ਆ, ਇਹ ਸਭ ਕੌਂਸ਼ੀਅਸ ਜਾਏਗਾ। ਪਰ ਯਾਦ ਰੱਖਿਓ, ਚੇਤੇ ਵਿੱਚ ਗਿਆ ਹੋਇਆ ਨਾਮ ਉਹ ਇੰਨੀ ਬਖਸ਼ਿਸ਼ ਕਰਦਾ, ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਚੇਤਾ ਟਾਲ ਕੇ ਰੱਖ ਦਿੰਦਾ। ਚਿੱਤ ਜੇ ਨਾਮ ਚਲਾ ਜਾਏ, ਚਿੱਤ ਨਾ ਆਵੇ। ਨੁਮਾਰ ਨੇ ਤੀਜਾ ਸ਼ਬਦ ਵਰਤਿਆ, ਕਹਿਣ ਲੱਗੇ ਭੁੱਲੇ ਵਿਸਰੇ ਫਿਰ ਵੀ ਗੱਲ ਬਣ ਜਾਏ, ਜੇ ਚਿੱਤ ਵਿੱਚੋਂ ਨਿਕਲ ਗਿਆ ਫਿਰ ਕਹਾਣੀ ਗਈ, ਫਿਰ ਨਹੀਂ। ਅਜਾਮਲ ਦੇ ਚਿੱਤ ਚੋਂ ਨਹੀਂ ਸੀ ਨਿਕਲਿਆ, ਯਾਦ ਰੱਖਿਓ, ਹੋਰ ਤਰ੍ਹਾਂ ਦਾ ਲੱਗੇਗਾ। ਅਸੀਂ ਸਾਰੇ ਪੜ੍ਹਦੇ ਹਾਂ ਜੀ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਜਾ ਕੇ ਨਾਂ ਪੁੱਤਰ ਦਾ ਰੱਖਿਆ ਅਜਾਮਲ ਨੇ, ਗੁਰੂ ਨੇ ਕਿਹਾ ਨਾਰਾਇਣ ਰੱਖ। ਹੁਣ ਇਹ ਜੀ ਵੇਖੋ, ਨਾਮ ਦੀ ਸ਼ਕਤੀ ਨੂੰ ਸਮਝ, ਐਵੇਂ ਖੰਡਨ ਨਾ ਕਰੀਏ। ਪੁੱਤਰ ਹੇਤ ਉਹਨੇ ਪੁਕਾਰਿਆ, ਉਹਨੇ ਰੱਬ ਹੇਤ ਤੇ ਪੁਕਾਰੀ ਨੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੁੱਤਰ ਨੂੰ ਆਵਾਜ਼ਾਂ ਮਾਰਦਾ, ਅਖੀਰਲੀ ਸੰਤਾਨ ਨਾਰਾਇਣ ਹੈ, ਉਹ ਨਾਰਾਇਣ ਨਾਰਾਇਣ ਆਵਾਜ਼ਾਂ ਮਾਰ ਰਿਹਾ। ਕਿਉਂ? ਕਿਉਂਕਿ ਗੁਰੂ ਨੂੰ ਪਤਾ ਸੀ ਕਿ ਜਿਸ ਸ਼ਬਦ ਦਾ ਮੈਂ ਅਭਿਆਸ ਕਰਾਇਆ ਉਹ ਨਾਰਾਇਣ ਹੈ, ਇਹਦੇ ਚਿੱਤ ਵਿੱਚ ਪਿਆ ਹੈ, ਪਰ ਉੱਤੇ ਭੁੱਲ ਗਿਆ, ਉੱਤੇ ਵਿਸਰ ਗਿਆ, ਇਹਨੂੰ ਵਾਸ਼ਨਾ ਨੇ ਢੱਕਿਆ। ਉਹਨਾਂ ਕਿਹਾ ਇੱਕ ਕੰਮ ਕਰ, ਮਰਨ ਵੇਲੇ ਸੁਰਤ ਇੱਕੋ ਦਮ ਜੇ ਟਿਕੇਗੀ, ਨਾਰਾਇਣ ਆਵਾਜ਼ ਮਾਰੀ। ਉਹ ਪੁੱਤਰ ਨੂੰ ਆਵਾਜ਼ ਮਾਰਦਾ, ਨਾਰਾਇਣ ਨਾਰਾਇਣ ਮੈਨੂੰ ਬਚਾ। ਪੁੱਤਰ ਨਾਰਾਇਣ ਇੱਕ ਪਾਸੇ ਰਹਿ ਗਿਆ, ਚਿੱਤ ਵਾਲਾ ਨਾਰਾਇਣ ਬਾਹਰ ਆ ਗਿਆ। ਉਹ ਸ਼ਬਦ ਸੀ ਜੀ, ਮਹਾਰਾਜ ਕਹਿੰਦੇ ਚਿੱਤ ਚੋਂ ਨਾ ਵਿਸਰੇ। ਇਹ ਤਿੰਨ ਸਟੈਪ ਨੇ, ਪਹਿਲਾਂ ਭੁੱਲਦਾ, ਫਿਰ ਵਸਿਮਰਨ ਹੁੰਦਾ, ਫਿਰ ਚਿੱਤ ਵਿੱਚੋਂ ਨਿਕਲ ਜਾਂਦਾ, ਫਿਰ ਬੰਦੇ ਦੀ ਪੂਰੀ ਬੋਡੀ ਤੇ ਵਾਸ਼ਨਾ, ਜਿਵੇਂ ਕੈਂਸਰ ਦੇ ਸੈੱਲ ਕਬਜ਼ ਹੋ ਜਾਂਦੇ ਨਾ, ਸੱਚੀ ਮੁੱਚੀ ਪੂਰੀ ਬੋਡੀ ਨੂੰ, ਮਨ ਨੂੰ, ਚਿੱਤ ਨੂੰ ਵਾਸ਼ਨਾ ਫਿਰ ਘੇਰ ਲੈਂਦੀ ਹੈ। ਪਰ ਜਿਹਨੂੰ ਚੇਤੇ ਆ ਜਾਏ, ਚਿੱਤ ਚੋਂ ਨਾ ਨਿਕਲੇ। ਗੁਰਮੁਖੋ, ਕਈ ਵਾਰੀ ਗੁਰਦੁਆਰੇ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ, ਪਰ ਤੁਸੀਂ ਕੰਮ ਤੇ ਬੈਠੇ ਜਦੋਂ ਗੁਰਦੁਆਰਾ ਚੇਤੇ ਕਰਦੇ ਹੋ, ਹਾਜ਼ਰੀ ਉਦੋਂ ਵੀ ਲੱਗ ਜਾਂਦੀ ਹੈ। ਚਿੱਤ ਚ ਤਾਕਤ ਹੈ ਜੀ, ਪਰ ਇਹ ਤਜਰਬਾ ਨਹੀਂ ਰੋਜ਼ ਕਰਨਾ, ਮੇਰੀ ਬੇਨਤੀ ਹੈ। ਇਹ ਹਾਂ ਹੋ ਜਾਂਦਾ, ਗੁਰੂ ਸਾਹਿਬ ਦੇ ਵੇਲੇ ਹੋਇਆ, ਆਨੰਦਪੁਰ ਸਾਹਿਬ ਹੋਇਆ। ਤੁਹਾਨੂੰ ਸਭ ਨੂੰ ਪਤਾ ਕਿ ਨਾਲ ਦੇ ਪਿੰਡ ਚ ਸਾਂਗ ਸੀ ਜੀ, ਤਮਾਸ਼ਾ ਕਹਿੰਦੇ ਨੇ, ਨਾਟਕ ਕਹਿੰਦੇ ਨੇ, ਪਰ ਉਦੋਂ ਆਹ ਸਾਂਗ ਨਹੀਂ ਸਨ। ਅਜੇ ਵੀ ਤੁਸੀਂ ਦੇਖਿਓ, ਹਰੀਸ਼ ਚੰਦਰ ਦੇ, ਪ੍ਰਹਿਲਾਦ ਦੇ, ਧਰੂ ਦੇ ਜਿਵੇਂ ਪਾਤਰ ਬਣ ਕੇ ਕਰਦੇ ਸਨ ਜੀ, ਜਿਵੇਂ ਰਾਸ ਪਾਉਂਦੇ ਸਨ। ਤੇ ਵੇਲਾ ਸੀ ਅਮਨ ਅਮਾਨ ਦਾ, ਸਿੱਖ ਆਨੰਦਗੜ੍ਹ ਦੇ ਕਿਲੇ ਅੱਗੇ ਖਲੋਤੇ, ਅੱਧੇ ਕਹਿੰਦੇ ਚਲੋ, ਦਰਵਾਜ਼ਾ ਤਾਂ ਅੰਮ੍ਰਿਤ ਵੇਲੇ ਖੁੱਲ੍ਹਣਾ, ਚਲੋ ਵੇਖ ਕੇ ਆਈਏ ਤਮਾਸ਼ਾ। ਅੱਧੇ ਕਹਿੰਦੇ ਨੇ ਮਹਾਰਾਜ ਉੱਠ ਪਏ, ਫਿਰ ਇੱਥੇ ਜੀ ਅੱਧੇ ਚੱਲ ਪਏ, ਅੱਧੇ ਖਲੋਤੇ ਰਹੇ। ਸ਼ਰਧਾਲੂ ਸਿੱਖ ਵੀ ਅਸੀਂ ਮਹਾਰਾਜ ਦੀ ਸੇਵਾ ਚ ਖਲੋਤੇ ਆ। ਸਵੇਰੇ ਮਹਾਰਾਜ ਦਾ ਦਰਬਾਰ ਸਜਿਆ ਤੇ ਕਹਿੰਦੇ ਨੇ ਪਹਿਰੇਦਾਰ ਸੱਦੋ। ਜਦੋਂ ਸੱਦ ਲਏ, ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦੇ ਮਨ ਚ ਆ ਗਿਆ ਸ਼ਾਮਤ ਆ ਗਈ। ਸ਼ਾਮਤ ਸ਼ਬਦ ਬੜਾ ਪੁਰਾਣਾ ਹੈ ਜੀ, ਮੁਸੀਬਤ ਆ ਗਈ, ਹੁਣ ਕੀ ਬਣੇਗਾ। ਤੇ ਜਿਹੜੇ ਹਾਜ਼ਰ ਸਨ ਉਹ ਖੁਸ਼ ਨੇ ਵੀ ਅੱਜ ਸਾਨੂੰ ਸਰੋਪੇ ਮਿਲ ਗਏ ਸੀ, ਇੱਥੇ ਖਲੋਤੇ ਸਨ। ਮਹਾਰਾਜ ਕਹਿੰਦੇ ਜਿਹੜੇ ਗੈਰ ਹਾਜ਼ਰ ਸਨ ਪਹਿਲਾਂ ਉਹ ਆਓ। ਉਹ ਕੰਬ ਦੇ ਕੋਲ ਆਏ, ਮਹਾਰਾਜ ਨੇ ਕਿਹਾ ਸ਼ਾਬਾਸ਼। ਤੇ ਜਿਹੜੇ ਹਾਜ਼ਰ ਸਨ ਉਹ ਕਹਿੰਦੇ ਨੇ ਇਹ ਕੀ ਗੱਲ ਹੋ ਗਈ, ਕਿਤੇ ਭੁਲੇਖਾ ਤੇ ਨੀ ਲੱਗ ਗਿਆ, ਹਾਜ਼ਰ ਅਸੀਂ ਸਾਂ। ਮਹਾਰਾਜ ਹੱਸ ਕੇ ਕਹਿੰਦੇ ਫੁਰਨੇ ਮਤ ਬਣਾਓ, ਅੱਜ ਰਾਤ ਹਾਜ਼ਰ ਗੈਰ ਹਾਜ਼ਰ ਸੀ, ਗੈਰ ਹਾਜ਼ਰ ਹਾਜ਼ਰ ਸੀ। ਸਤਿਗੁਰੂ ਸਮਝੇ ਨੇ, ਹਜ਼ੂਰ ਕਹਿੰਦੇ ਆ ਤੁਸੀਂ ਕਿਲੇ ਅੱਗੇ ਖਲੋਤੇ, ਪਰ ਆਪਣੇ ਚਿੱਤ ਨੂੰ ਪੁੱਛੋ, ਤਲ ਹੀਲ ਨੂੰ ਪੁੱਛੋ। ਤੁਸੀਂ ਬੋਡੀ ਕਰਕੇ ਕਿਲੇ ਅੱਗੇ ਖਲੋਤੇ ਸੀ, ਪਰ ਚਿੱਤ ਕਰਕੇ ਕਹਿੰਦੀ ਸੀ ਤਮਾਸ਼ਾ ਕਿੱਡਾ ਸੋਹਣਾ ਚੱਲਦਾ ਹੋਣਾ। ਇਹ ਵਿਚਾਰੇ ਅੱਖਾਂ ਨਾਲ ਤਮਾਸ਼ਾ ਵਹਿੰਦੇ ਸਨ, ਇਹਨੂੰ ਪੁੱਛੋ ਕੀ ਦੇਖਿਆ। ਕਹਿੰਦੇ ਮਹਾਰਾਜ ਪੁਚੇਤੇ ਹੀ ਕੋਈ ਨਹੀਂ ਰਿਹਾ, ਧਿਆਨ ਹੀ ਤੁਹਾਡੇ ਬਿਸਤਰੇ ਵੱਲ ਸੀ, ਮਹਾਰਾਜ ਉੱਠ ਪਏ ਤੇ ਬਣੇਗਾ ਕੀ। ਮਹਾਰਾਜ ਕਹਿੰਦੇ ਹੁਣ ਦੇਖੋ ਕਿਹਦੀ ਹਾਜ਼ਰੀ ਲੱਗੀ, ਹਾਜ਼ਰ ਗੈਰ ਹਾਜ਼ਰ ਹੋ ਗਏ। ਗੁਰਮੁਖੋ, ਕਈ ਐਸੇ ਗੁਰਮੁਖ ਪਿਆਰੇ ਆ ਜਿਹੜੇ ਟੈਕਸੀਆਂ, ਗੱਡੀਆਂ, ਟਰੱਕ ਚਲਾਉਂਦੇ ਵੀ ਗੁਰਦੁਆਰੇ ਦੀ ਹਾਜ਼ਰੀ ਭਰਦੇ ਆ। ਮੈਂ ਆਪਣੀ ਗੱਲਾਂ ਕਰਾਂਗਾ, ਸਾਡੇ ਵਰਗੇ ਸਟੇਜ ਤੇ ਬੈਠੇ ਵੀ ਬਾਜ਼ਾਰ ਬਣਾਈ ਬੈਠੇ, ਚਿੱਤ ਵਿੱਚ ਨਾਮ ਨਾ ਵਿਸਰੇ। ਚਿੱਤ ਵੀ ਜਾਂਦਾ ਜੇ ਭੁੱਲੇ ਨਾ, ਜੇ ਵਿਸਰੇ ਨਾ। ਫਿਰ ਬੇਨਤੀ ਸੁਣੀ, ਜਦੋਂ ਚਿੱਤ ਵੀ ਚਲਾ ਜਾਏਗਾ, ਉਦੋਂ ਚਿੱਤ ਵਿੱਚ ਗਿਆ ਹੋਇਆ ਨਾਮ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਆਸਾਨ ਬਣਾ ਦੇਗਾ। ਪਰ ਵਿਸਰ ਜਾ ਫਿਰ ਨਹੀਂ। ਇੱਕ ਬਚਨ ਹੈ, ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ। ਚਿੱਤ ਨਾ ਆਵੇ ਨਾ ਵਾਹਿਗੁਰੂ, ਪਹਿਲਾਂ ਭੁੱਲਾਂਗਾ, ਫਿਰ ਵਿਸਰਾਂਗਾ, ਫਿਰ ਚਿੱਤ ਚੋਂ ਨਿਕਲ ਜਾਣ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੇ ਦੁੱਖ। ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਉਹਨੂੰ ਕਾਹਦਾ ਝੋਰਾ। ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇ ਚਿੱਤ ਬੋਸਤਾ ਸਿਸ ਧਨ, ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ। ਇੱਕ ਸ਼ਬਦ ਅਸੀਂ ਪੜ੍ਹ ਲਈਏ ਹੋਰ, ਚਿੱਤ ਚ ਸਾਰੀ ਕਹਾਣੀ ਹੈ। ਮੈਂ ਤਾਂ ਅੱਜ ਇਹ ਲੈ ਲਿਆ ਜੀ ਕਿਉਂਕਿ ਚਾਰ ਪਦੇ ਚੱਲਣੇ ਆ। ਮੈਂ ਕੱਲ ਨੂੰ ਵੀ ਮੋਤੀ ਤਾਂ ਮੰਦਰ ਉਸਰੇ ਅਸੀਂ ਕਰਾਂਗੇ ਜੀ ਪਦਿਆਂ ਦੇ ਅਰਥ। ਸਾਰੀ ਗੱਲ ਸਿਰਫ ਇਹ ਸਮਝਣ ਵਾਲੀ ਏ, ਘਰ ਵੇਖ ਕੇ ਕਿਤੇ ਪਹਿਲਾਂ ਭੁੱਲ ਨਾ ਜਾਈ, ਵਿਸਰ ਨਾ ਜਾਈ, ਚਿੱਤ ਵਿੱਚੋਂ ਨਾ ਨਿਕਲ ਜਾਈ। ਪਰ ਜਿਸ ਚਿੱਤ ਵਿੱਚ ਆ ਜਾਏ ਉਹਨੂੰ ਮਹਾਰਾਜ ਕਹਿੰਦੇ ਆ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰਿਆ, ਫਿਜ਼ੀਕਲ ਤੌਰ ਤੇ ਹੁਣ ਮਰਿਆ ਹੁਣ ਮਰਿਆ, ਰਿਸ਼ਤੇਦਾਰ ਵੀ ਸਾਥ ਛੱਡ ਗਏ। ਤੇ ਇੱਕ ਪੱਕੀ ਗੱਲ ਸੱਚ ਜੇ ਦੁਨੀਆਂ ਦੀ, ਪਰ ਕਰੀਏ ਕਿ ਸੱਟ ਵੱਜਣ ਤੋਂ ਬਿਨਾਂ ਸਮਝ ਨਹੀਂ ਪੈਂਦੀ। ਸੁੱਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਗਿਣਤੀ, ਖੂਨ ਦਾ ਰਿਸ਼ਤਾ ਬਿਲਕੁਲ ਨਾ ਗਿਣਿਓ। ਦੁੱਖ ਇੱਕ ਰੱਬ ਐਸੀ ਕਸਵੱਟੀ ਦਿੰਦਾ ਜਿੱਥੇ ਸਾਰੇ ਕੱਚੇ ਪਿੱਲੇ ਝੜ ਜਾਂਦੇ ਆ, ਕੋਈ ਟਾਵਾਂ ਟਾਵਾਂ ਖਲੋਂਦਾ। ਮਹਾਰਾਜ ਨੇ ਕਿਹਾ ਰਿਸ਼ਤੇਦਾਰ ਛੱਡ ਜਾਣਗੇ, ਪੁੱਤਰ ਧੀਆਂ ਛੱਡ ਜਾਣਗੇ, ਹਰ ਆਸਰਾ ਮੁੱਕ ਜਾਏਗਾ, ਪਰ ਚਿੱਤ ਵਿੱਚੋਂ ਜੇ ਵਾਹਿਗੁਰੂ ਨਾ ਨਾ ਵਿਸਰਿਆ, ਇਹ ਸਾਰੇ ਭੱਜਣ ਦੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿਆਂਗਾ। ਇਹ ਚਿੱਤ ਦੀ ਬਖਸ਼ਿਸ਼ ਹੈ ਨਾ, ਜਾਂ ਕੋ ਮੁਸ਼ਕਲ ਅਤ ਬਣੇ। ਤੇ ਮੈਂ ਇੱਕ ਵਾਰੀ ਤੇ ਕਥਾ ਕਰਦੇ ਆ ਕਿ ਚਾਰੇ ਸ਼ਬਦ ਚਿੱਤ ਤੇ ਨੇ ਜੀ। ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ, ਇਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ, ਸੌਖੇ ਨੇ ਜੀ। ਜਾਂ ਕੋ ਮੁਸ਼ਕਲ ਅਤ ਬਣੇ, ਅਤ ਦਾ ਅਰਥ ਜਦੋਂ ਸਾਰੇ ਕਹਿੰਦੇ ਨਾ ਨਾ ਹੋਣ ਗਈ ਗੱਲ, ਕੋਈ ਕੋਈ ਜਵਾਬ ਨਹੀਂ, ਕੋਈ ਸਾਥ ਨਹੀਂ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ। ਲਾਗੂ ਦੁਸ਼ਮਨ ਹੋਏ ਸਾਕ ਵੀ ਛੱਡ ਗਏ। ਸਭੈ ਭੱਜੋ ਆਸਰਾ ਚੁੱਕੈ ਸਭ ਅਸਰਾਓ। ਪਰ ਬਾਬਾ ਜੀ ਕਹਿੰਦੇ ਨੇ ਬਸ ਵੇਖੀ ਚਿੱਤ ਚੋਂ ਨਾ ਨਿਕਲਣ ਦੇ, ਮਹੱਲ ਚਲੇ ਗਏ। ਮੈਂ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜਦੋਂ ਅਸੀਂ ਇਹ ਰਾਤ ਦਾ ਦੀਵਾਨ ਮਾਛੀਵਾੜੇ ਲਾਨੇ ਆ ਨਾ ਜੀ, ਹਰ ਸਾਲ ਉਥੋਂ ਦਾ ਆਨੰਦ ਹੀ ਕੁਝ ਵੱਖਰਾ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਇਹਨੂੰ ਰੁੱਖਾਂ ਦੀ ਪੂਜਾ ਨਾ ਸਮਝਿਓ, ਸੱਚ ਇਹ ਵੇ ਜੰਡ ਥੱਲੇ ਬੈਠ ਕੇ ਇੰਨੀ ਸੁਰਤ ਇਕੱਠੀ ਹੁੰਦੀ ਹੈ, ਪੁੱਛੋ ਕੁਝ ਨਾ। ਉੱਥੇ ਔਰਾ ਅੱਜ ਵੀ ਗੁਰੂ ਦਾ ਵਰਦਾ ਹੈ। ਉਹ ਚਰਨ ਕਮਲ ਕਿਉਂ ਕਹਿ ਦਿੱਤਾ ਜੀ ਉਹਨੂੰ ਸਾਰੀ ਜਗ੍ਹਾ ਮਾਛੀਵਾੜਾ ਚਰਨ ਕਮਲ ਸਾਹਿਬ? ਕਿਉਂਕਿ ਉੱਥੇ ਜਦੋਂ ਦਾਤਾ ਬੈਠਾ ਸੀ ਉਹਦੇ ਚਰਨਾਂ ਵਿੱਚ ਛਾਲੇ ਸਨ, ਕੰਡੇ ਸਨ, ਲਹੂ ਸੀ। ਪਰ ਦੁਸ਼ਮਣ ਤਾਂ ਕਿਹਾ ਨਾ ਵੀ ਘਰ ਛਡਾ ਦਿੱਤਾ, ਪਰ ਜਿੱਥੇ ਕੰਡੇ ਨਾਲ ਖੂਨ ਨਾਲ ਛਾਲਿਆਂ ਨਾਲ ਭਿੱਜੇ ਚਰਨ ਪੈ ਗਏ, ਸਿੱਖਾਂ ਨੇ ਉਹਨੂੰ ਚਰਨ ਕਮਲ ਬਣਾ ਕੇ ਮੱਥਾ ਟੇਕਿਆ, ਗੁਰਦੁਆਰਾ ਚਰਨ ਕਮਲ ਸਾਹਿਬ। ਉੱਥੇ ਕਈ ਵਾਰੀ ਸੋਚੀਦਾ ਵੀ ਕੋਈ ਪੁੱਤਰ ਕੋਈ ਨਹੀਂ, ਪਿਆਰੇ ਤਿੰਨ ਥੀਦ ਹੋ ਗਏ, ਦੋ ਆ ਰਹੇ ਨੇ ਅਜੇ, ਪਰ ਚਿੱਤ ਚ ਇੰਨੀ ਬਖਸ਼ਿਸ਼। ਕਹਿੰਦੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਬਾਹਰ ਦਾਸਰਾ ਕੋਈ ਨੀ, ਸਭੋ ਭੱਜੇ ਆਸਰਾ ਚੁੱਕਾ ਸਭ ਅਸਰਾਓ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਕੋਈ ਸਿੰਘਾਸਨ ਨਹੀਂ, ਕੋਈ ਚੌਰ ਨਹੀਂ, ਕੋਈ ਛਤਰ ਨਹੀਂ, ਕੋਈ ਗੜਵਾਈ ਨਹੀਂ, ਕੋਈ ਸੇਵਾਦਾਰ ਨਹੀਂ, ਕੋਈ ਮੰਜਾ ਨਹੀਂ, ਕੋਈ ਗਲੀਚਾ ਨਹੀਂ, ਟਿੰਡ ਦਾ ਸਰਾਣਾ। ਪਰ ਬਾਬਾ ਜੀ ਸਤਿਗੁਰੂ ਕਹਿੰਦੇ ਆ ਨਹੀਂ, ਮੇਰੇ ਚਿੱਤ ਚ ਕੁਝ ਹੋਰ ਹੈ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼। ਰੱਬ ਨੇ ਮੇਰੇ ਚਿੱਤ ਚ ਇੱਕ ਇਹੀ ਯਾਦ ਦਿੱਤੀ ਹੈ ਜਿਹੜਾ ਮੈਂ ਕੰਡਿਆਂ ਤੇ ਬੈਠਾ ਵੀ ਸੇਜ ਮਾਨਣਾ ਪਿਆ ਵਾ। ਇਹ ਚਿੱਤ ਦੀ ਤਾਕਤ ਹੈ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਉ। ਅਗਲਾ ਪਦ ਵੈਸੇ ਰਾਓ ਦੀਆਂ ਤੁਕਾਂ ਨੇ, ਸਾਹਿਬ ਨਿਤਾਣਿਆ ਕਾ ਤਾਣ। ਅਗਲਾ ਪਦ ਆ ਕੇ ਮਹਾਰਾਜ ਦਾ, ਹਜ਼ੂਰ ਕਹਿੰਦੇ ਨੇ ਜੇ ਕੋ ਹੋਵੇ ਦੁਬਲਾ ਕਮਜ਼ੋਰ ਹੈ, ਨੰਗ ਭੁੱਖ ਕੀ ਪੀਰ, ਕੱਪੜੇ ਪਾਉਣ ਨੂੰ ਕੋਈ ਨੀ, ਖਾਣ ਨੂੰ ਰੋਟੀ ਕੋਈ ਨੀ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਕੋਈ ਵੀ ਇੱਕ ਪੈਸਾ ਨਹੀਂ ਦਿੰਦਾ, ਇੱਥੋਂ ਤੱਕ ਦੁੱਖ ਵਿੱਚ ਡਿੱਗੇ ਕੋਈ ਬੰਦੇ ਨੂੰ ਧੀਰਜ ਵੀ ਦੂਰ ਨਹੀਂ ਦਿੰਦਾ ਵੀ ਕੋਈ ਨੀ ਦਿਨ ਕੱਟੇ ਜਾਣਗੇ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਪਰ ਬਾਬਾ ਜੀ ਕਹਿੰਦੇ ਆ ਚਿੱਤ ਨਾ ਵਿਸਰ ਜਾ ਕਿਤੇ, ਚਿੱਤ ਆਵੇ ਓਸ ਪਾਰ ਬ੍ਰਹਮ। ਮੈਂ ਕਹਿੰਦਾ ਇਹ ਇਹ ਜਿੰਨੇ ਸ਼ਬਦ ਆਏ ਓਸ ਆਇਆ ਜੀ ਖੁੱਲਾ ਔੜਾ ਊੜਾ ਹੈ, ਉਸ ਨਹੀਂ। ਚਿੱਤ ਆਵੇ ਓਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਤੀਸਰਾ ਪਦਾ ਹੈ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਟੈਂਸ਼ਨ ਨੇ ਰੋਗ ਲਾ ਦਿੱਤੇ। ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋ ਕਦੀ ਖੁਸ਼ੀਆਂ ਤੇ ਕਦੀ ਗਮੀਆਂ ਦੇ ਸਨੇਖੇ ਨੇ ਗੌਣ ਕਰੇ ਚੋ ਕੁੰਟਕਾ ਚਾਰ ਚਵੇਰੇ ਭਜਦਾ ਉਹੀ ਬੰਦਾ ਸਾਥ ਦੇ ਜੂ ਉਹੀ ਦੇ ਜੂ ਗੌਣ ਕਰੇ ਚੋ ਕੁੰਟਕਾ ਘੜੀ ਨਾ ਬੈਸਨ ਸੋਏ ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਚੌਥਾ ਪਦਾਖ ਕਾਮ ਕ੍ਰੋਧ ਮੁਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅਗ ਕੀਏ ਹੋਵਾ ਅਸੁਰ ਸੰਘਾਰ ਪੋਥੀ ਗੀਤ ਕਬਿਤ ਕਿਛ ਇਹ ਸਾਰੇ ਸਿਮਰਨ ਵਾਲੇ ਰੂਹਾਨੀਅਤ ਵਾਲੇ ਕਬਿਤ ਜੀ ਇਹਦਾ ਅਰਥ ਗੀਤ ਦੂਜੇ ਨੀ ਸਮਝਣਾ ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ ਮੈਂ ਸਿਰਫ ਇੱਕ ਬੇਨਤੀ ਤੁਹਾਨੂੰ ਅੱਜ ਇਹੀ ਖਾਸ ਕਰਕੇ ਕਰਨੀ ਸੀ ਜਦੋਂ ਦੂਜਾ ਆਉਂਦਾ ਹੈ ਮੰਦਰ ਆ ਗਿਆ ਘਰ ਆ ਗਿਆ ਕਹਿੰਦਾ ਚੰਗਾ ਭਲਾ ਸੀ ਜਦੋਂ ਕੱਚੇ ਕੋਠੇ ਚ ਰਹਿੰਦੇ ਸਾਂ ਥੱਲੇ ਚੌਂਕੜਾ ਮਾਰ ਕੇ ਕਿੰਨੇ ਘੰਟੇ ਬਾਣੀ ਪੜਨੀ ਜਿੰਨੇ ਬੈਡਰੂਮ ਬਣ ਗਏ ਹੁਣ ਤਾਂ ਨਿਤਨੇਮ ਵੀ ਚੇਤੀ ਨਹੀਂ ਹੁੰਦਾ ਭੁੱਲ ਗਿਆ ਨਾ ਜੀ ਭੁੱਲਣ ਤੋਂ ਬਾਅਦ ਆਹਿਸਤਾ ਆਹਿਸਤਾ ਸਿਮਰਨ ਵਿਸਰਨ ਲੱਗ ਪਿਆ ਫਿਰ ਚਿੱਤ ਚੋਂ ਨਿਕਲ ਗਿਆ ਮਹਾਰਾਜ ਕਹਿੰਦੇ ਨੇ ਪਹਿਲਾ ਸਟੈਪ ਹੈ ਭੁੱਲਣਾ ਸ਼ੁਰੂ ਕਰਨਾ ਹਾਲਾਂਕਿ ਪ੍ਰਾਇਵਾਚੀ ਅਰਥ ਸਾਰੇ ਇੱਕੋ ਹੀ ਕਰਾਂਗੇ ਭੁੱਲ ਜਾਣਾ ਵਿਸਰ ਜਾਣਾ ਚਿੱਤ ਵਿੱਚੋਂ ਨਿਕਲ ਜਾਣਾ ਵਾਹਿਗੁਰੂ ਇੱਕ ਕਿਰਪਾ ਕਰੀ ਮਤ ਦੇਖ ਮਤਾਂ ਇਹਨਾਂ ਨੂੰ ਦੇਖ ਕੇ ਭੁੱਲਾਂ ਮੈਂ ਭੁੱਲ ਨਾ ਜਾਵਾਂ ਮੈਂ ਵਿਸਰ ਨਾ ਜਾਵਾਂ ਕਿਤੇ ਇਹ ਦਿਨ ਨਾ ਆ ਜਾਣ ਕਿ ਮੇਰੇ ਚਿੱਤ ਵਿੱਚ ਦੁਬਾਰਾ ਵਸੇ ਨਾ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਇਸੇ ਲੜੀ ਨੂੰ ਸਾਧ ਸੰਗਤ ਆਪਾਂ ਕੱਲ ਨੂੰ ਤੇ ਇੱਕ ਬੇਨਤੀ ਹੈ ਜੀ ਤਿੰਨ ਦੀਵਾਨ ਨੇ ਚਾਰ ਹੋਣ ਤਿੰਨ ਥੋੜਾ ਜਿਹਾ ਟਾਈਮ ਸਿਰ ਆ ਜਾਇਆ ਕਰੋ ਮੇਰੀ ਬੇਨਤੀ ਹੈ ਫਿਰ ਮੈਨੂੰ ਸੁਖੈਣ ਹੋ ਜਾਂਦਾ ਵੀ ਲੜੀ ਜਿਹੜੀ ਹੈ ਉਹ ਅੱਜ ਚੇਤੇ ਰੱਖਿਓ ਤਿੰਨ ਗੱਲਾਂ ਸੀ ਕਈਆਂ ਭੁੱਲਾਂ ਵਿਸਰੈ ਤੇ ਚਿੱਤ ਨਾ ਆਵੇ ਸਭ ਦਾ ਧੰਨਵਾਦ ਜੀ ਆਓ ਕਰੋ ਕਿਰਪਾ ਜਿਵੇਂ ਕੱਲ ਬੋਲੇ ਸੀ ਆਪ ਜੀ ਇਹ ਸਾਰੀ ਤੱਤ ਗੱਲ ਇਹ ਹੀ ਅਖੀਰ ਤੇ ਬਾਕੀ ਤਾਂ ਕੋਈ ਵੱਧ ਪ੍ਰਮਾਣ ਦਾਤ ਤੇ ਕੋਈ ਘੱਟ ਕੋਈ ਸਾਖੀ ਸੁਣਾ ਦਿੱਤੀ ਪਹਿਲਾਂ ਦਾਸ ਫਿਰ ਸਿੰਘੋ ਤੁਸੀਂ ਬੀਬੀਓ ਆਵਾਜ਼ ਤੁਹਾਡੀ ਉੱਚੀ ਸੀ ਪਰ ਲੈ ਚ ਕੋਈ ਨਹੀਂ ਸਾਰਿਆਂ ਦੀ ਤੇ ਕਿਰਪਾ ਕਰਿਓ ਸਾਰੇ ਬੋਲਿਓ ਇਹਦੇ ਚ ਤੁਸੀਂ ਦੇਖੋ ਨੇਤਰ ਬੰਦ ਕਰਕੇ ਇਹ ਨੇਤਰ ਬੰਦ ਕਰਦੇ ਇਹਦੇ ਬਗਲ ਸਮਾਧੀ ਨਾ ਕਹਿਣਾ ਕਿਉਂਕਿ ਇਹੀ ਤਾਂ ਫਿਰ ਇੱਕ ਦੂਜੇ ਨੂੰ ਵਹਿੰਦੇ ਰਹਿੰਦੇ ਇਹ ਕਿਵੇਂ ਬੋਲਿਆ ਹੁਣ ਨਹੀਂ ਸਿਰਫ ਆਪਣੇ ਆਪੇ ਨੂੰ ਕਰੋ ਕਿਰਪਾ ਵਾਖੇ ਗੁਰੂ ਸਿੰਘ ਸਾਰੇ ਹੁਣ ਬੀਬੀਆਂ ਉੱਚੀ ਆਵਾਜ਼ ਚ ਵਾਖੇ ਗੁਰੂ ਵਾਹ ਵਾਹ ਵਾਖੇ ਗੁਰੂ ਵਾਖੇ ਗੁਰੂ।